ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਜੀ ਕੋ ਕਰੇ ਚਿਤ ਲਾਈ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚ ਹੋ ਜਾਈ ਸਤਿਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿਤ ਲਾਈ ਮਨ ਚਿੰਦਿਆ ਫਲ ਪਾਵਣਾ ਹਉ ਮੈਂ ਵਿੱਚ ਹੋ ਜਾਈ ਬੰਧਨ ਤੋੜੈ ਮੁਕਤ ਹੋਈ ਸੱਚੇ ਰਹਿ ਸਮਾਈ ਇਸ ਜਗ ਮਹਿ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਲਿਹਾਰ ਜਾਓ ਇਸ ਜਗ ਮਹਿ ਨਾਮ ਅਲਭ ਹੈ ਗੁਰਮੁਖ ਵਸੈ ਮਨ ਆਈ ਨਾਨਕ ਜੋ ਗੁਰ ਸੇਵੇ ਆਪਣਾ ਹਉ ਤਿਨ ਬਲਿਹਾਰ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਗਰਭ ਗੰਜਨ ਦੁਸ਼ਟ ਭੰਜਨ ਕਰੀਮੁਲ ਕਮਾਲ ਹੁਸਨਲ ਜਮਾਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵੇ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਨੁੱਖਾ ਜੀਵਨ ਦੇ ਇਹ ਪਲ ਸਫਲੇ ਹੋ ਸਕਣ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਸੰਗਤ ਦੀ ਯੁਗ ਦੁਆਰਾ ਸਤਿਗੁਰਾਂ ਦੇ ਹਜ਼ੂਰ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਦੇਸ਼ ਵਿਦੇਸ਼ ਵਿੱਚ ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਵਾਲੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜੋ ਤਰੁੱਠ ਕਰਕੇ ਮੁੱਖ ਵਾਕ ਬਖਸ਼ਿਸ਼ ਕਰਦੇ ਹਨ ਉਸ ਦੀ ਵਿਚਾਰ ਕਰਨ ਦਾ ਅਤੇ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਇਹ ਅੰਮ੍ਰਿਤਮਈ ਬਚਨ ਜੋ ਆਪ ਜੀ ਨੇ ਹੁਣੇ ਸਰਵਣ ਕੀਤੇ ਹਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਜੋ ਵਾਰ ਹੈ ਉਸ ਵਿੱਚ ਸੁਭਾਏ ਮਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ 22 ਵਾਰਾਂ ਨੇ ਵਾਰਾਂ ਦਾ ਮੂਲ ਸਰੂਪ ਪੌੜੀਆਂ ਹੋਇਆ ਕਰਦਾ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਹਨ ਬਸੰਤ ਕੀ ਵਾਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਰਾਮਕਲੀ ਵਾਲੀ ਵਾਰ ਕੇਵਲ ਪੌੜੀਆਂ ਹਨ ਗਰੀਬ ਨਵਾਜ ਨੇ ਬਾਕੀ ਵਾਰਾਂ ਦੇ ਵਿੱਚ ਪੌੜੀਆਂ ਦੇ ਭਾਵ ਨੂੰ ਪ੍ਰਗਟ ਕਰਦੇ ਹੋਏ ਵਿਆਖਿਆ ਸਰੂਪ ਸ਼ਲੋਕ ਜਿਹੜੇ ਨੇ ਉਹ ਅੰਕਿਤ ਕਰਵਾਏ ਜਿਹੜੇ ਸ਼ਲੋਕ ਵਧੇ ਉਹ ਸ਼ਲੋਕ 12 ਤੇ ਵਧੇਕ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੋਭਨੀਕ ਹਨ। ਇਸ ਵਾਰ ਦੀਆਂ 29 ਪੌੜੀਆਂ ਹਨ ਜੋ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਹਰ ਪੌੜੀ ਤੋਂ ਪਹਿਲਾਂ 2 ਸ਼ਲੋਕ ਹਨ। ਇਸ ਵਾਰ ਵਿੱਚ 1 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, 2 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ, 7 ਸ਼ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅਤੇ ਬਾਕੀ 48 ਸ਼ਲੋਕ ਜਿਹੜੇ ਨੇ ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। 29 ਪੌੜੀਆਂ ਨੇ ਤੇ ਸ਼ਲੋਕਾਂ ਦੀ ਗਿਣਤੀ 58 ਹੈ। ਸੋ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਣ ਕਰਕੇ ਸਰਲੇਖ 66 ਕੀ ਵਾਰ ਮਹੱਲਾ 4 ਭਾਵ ਗੁਰੂ ਰਾਮਦਾਸ ਮਹਾਰਾਜ ਦੀ ਇਹ ਉਚਾਰਨ ਕੀਤੀ ਹੋਈ ਵਾਰ ਤੇ ਪੌੜੀ 6 ਮੁਕੰਮਲ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 644 ਅਤੇ 645 ਤੇ ਸ਼ੋਭਨੀਕ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਦੁਨੀਆਂ ਦਾ ਧਨ ਮਾਲ ਰਾਜ ਭਾਗ, ਦੁਨੀਆਂ ਦੇ ਜਿਹੜੇ ਰੰਗ ਤਮਾਸ਼ੇ ਨੇ ਉਹਨਾਂ ਨੂੰ ਛਿੰਨ ਭੰਗਰ ਦੱਸਿਆ। ਉੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਨੂੰ ਪਰਮੇਸ਼ਰ ਦੀ, ਗੁਰੂ ਦੀ ਸੇਵਾ ਕਰਨ ਵਾਸਤੇ ਪ੍ਰੇਰਨਾ ਕਰ ਰਹੇ ਨੇ, ਕਿਉਂਕਿ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਈਐ। ਇੱਕ ਪਾਸੇ ਰਾਜ ਭਾਗ ਦੇ ਸੁੱਖ ਹੋਣ, ਕਈ ਤਰ੍ਹਾਂ ਦੀ ਠਾਠ ਬਾਠ ਐਸ਼ ਵਰਜ ਹੋਵੇ, ਤੇ ਦੂਸਰੇ ਪਾਸੇ ਗੁਰ ਪਰਮੇਸ਼ਰ ਦੀ ਸੇਵਾ ਹੋਵੇ, ਦੁਨਿਆਵੀ ਰਾਜ ਭਾਗ ਦੇ ਸੁੱਖ, ਦੁਨਿਆਵੀ ਪਦਾਰਥਾਂ ਦੇ ਰੰਗ ਤਮਾਸ਼ੇ, ਇਹ ਸਾਰੇ ਉੱਥੇ ਮਾਨੋ ਹੋਸ਼ੇ ਦਿਖਾਈ ਦੇਣ ਲੱਗ ਪੈਂਦੇ ਨੇ ਜਦੋਂ ਸੇਵਾ ਕਰਨ ਵਾਲੇ ਨੂੰ ਬੰਦਗੀ ਵਿੱਚੋਂ, ਸੇਵਾ ਦੇ ਵਿੱਚੋਂ ਆਤਮਕ ਵੱਡਾ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ। ਫਿਰ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਗੁਰੂ ਕਿਰਪਾ ਕਰੇ ਆਪਣੀ ਸੇਵਾ ਵਿੱਚ ਲਾ ਲਵੇ, ਮਾਲਕ ਦੀ ਬੰਦਗੀ ਵੇ ਜੋੜ ਦੇਵੇ, ਤੇ ਮਾਨੋ ਲੱਖਾਂ ਬਾਦਸ਼ਾਹੀਆਂ ਵਾਲੀਆਂ, ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ ਤੇ ਸੁੱਖ ਜਿਹੜੇ ਨੇ ਉਹ ਝੋਲੀ ਵਿੱਚ ਪੈ ਜਾਂਦੇ ਨੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਰਹੇ ਨੇ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਤੇ ਸਾਰੇ ਕਰਦੇ ਨੇ, ਕਿਉਂਕਿ ਸੇਵਾ ਕਈ ਪ੍ਰਕਾਰ ਦੀ ਹੈ, ਜਿਵੇਂ ਝਾੜੂ ਫੇਰਨਾ, ਲੰਗਰ ਦੇ ਬਰਤਨ ਸਾਫ ਕਰਨੇ, ਲੰਗਰ ਪਕਾਉਣਾ, ਲੰਗਰ ਵਰਤਾਉਣਾ, ਇਸੇ ਤਰ੍ਹਾਂ ਦਰੀਆਂ ਝਾੜਨੀਆਂ, ਗੁਰਮਤਿ ਪ੍ਰਚਾਰ ਦੀ ਸੇਵਾ। ਗਰੀਬ ਨਵਾਜ ਨੇ ਸਿੱਖ ਨੂੰ ਜਿੱਥੇ ਹਰੀ ਦਾ ਸੇਵਕ ਬਣਾਇਆ ਹੈ, ਉੱਥੇ ਸਮੁੱਚੇ ਸੰਸਾਰ ਦੇ ਜਿਹੜੇ ਜੀਵ ਨੇ ਉਹਨਾਂ ਦੀ ਸੇਵਾ ਵਾਸਤੇ ਗਰੀਬ ਨਵਾਜ ਨੇ ਗੁਰਸਿੱਖ ਨੂੰ ਪ੍ਰੇਰਨਾ ਕਰਕੇ ਹਮੇਸ਼ਾ ਹੀ ਮਾਨੋ ਇੱਕ ਐਸਾ ਪਰ ਉਪਕਾਰੀ ਬਣਾਇਆ ਕਿ ਸਿੱਖ ਆਪਣਾ ਸਭ ਕੁਝ ਕੁਰਬਾਨ ਕਰਕੇ ਵੀ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਂਦਾ। ਜਿੱਥੇ ਬੰਦਗੀ ਕੇਵਲ ਰੱਬ ਦੀ ਹੈ ਉੱਥੇ ਸੇਵਾ ਸਭ ਦੀ ਹੈ, ਕਿਉਂਕਿ ਸੇਵਾ ਕਰਨ ਲੱਗਿਆਂ ਇਹ ਨਹੀਂ ਵੇਖਣਾ ਵੀ ਇਹ ਮੇਰਾ ਆਪਣਾ ਹੈ ਜਾਂ ਇਹ ਪਰਾਇਆ ਹੈ। ਜਿਹੜਾ ਸਾਹਮਣੇ ਬੈਠਾ, ਜਿਹਨੂੰ ਮੈਂ ਲੰਗਰ ਵਰਤਾਉਣ ਲੱਗਾ, ਇਹ ਮੇਰੇ ਆਪਣੇ ਜਥੇ ਦਾ ਹੈ, ਮੇਰੀ ਆਪਣੀ ਸੰਪਰਦਾ ਦਾ ਹੈ ਜਾਂ ਕਿਸੇ ਹੋਰ ਸੰਸਥਾ ਵਿੱਚੋਂ ਪੜ੍ਹਿਆ ਹੈ, ਇਹ ਮੇਰਾ ਆਪਣਾ ਸਿੱਖ ਭਰਾ ਹੈ ਜਾਂ ਗੈਰ ਸਿੱਖ ਹੈ। ਜੋੜੇ ਝਾਣ ਲੱਗਿਆਂ, ਲੰਗਰ ਵਰਤਾਉਣ ਲੱਗਿਆਂ, ਬਿਲਕੁਲ ਜਾਤ ਪਾਤ ਅਤੇ ਨਸਲਵਾਦ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਹੈ। ਜੇ ਲੋੜ ਪਵੇ ਤੇ ਆਪਣਾ ਆਪ ਕੁਰਬਾਨ ਕਰਕੇ ਵੀ ਦੂਜਿਆਂ ਦਾ ਸਵਾਰਨਾ ਹੈ। ਸਤਿਗੁਰੂ ਜੀ ਜਿੱਥੇ ਆਪ ਹਰੀ ਦੇ ਸੇਵਕ ਸਨ, ਉੱਥੇ ਮਨੁੱਖਤਾ ਦੀ ਸੇਵਾ ਵਾਸਤੇ ਸਤਿਗੁਰਾਂ ਨੇ ਇੱਕ ਬਹੁਤ ਵੱਡਾ ਮਾਰਗ ਦਰਸ਼ਨ ਦਿੱਤਾ। ਜਗਤ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ 550 ਸਾਲਾ 12 ਨਵੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਣਾ, ਉਹਨਾਂ ਨੇ ਸਮਰੱਥ ਹੁੰਦਿਆਂ, ਕਿਉਂਕਿ ਉਹ ਜੋਤ ਸਰੂਪ ਸਨ, ਅਸੀਂ ਕਦੇ ਗੁਰੂ ਨਾਨਕ ਸਾਹਿਬ ਜੀ ਦਾ ਗੁਰਗੱਦੀ ਨਸ਼ੀਨੀ ਗੁਰਪੁਰਬ ਨਹੀਂ ਮਨਾਉਂਦੇ, ਕਿਉਂਕਿ ਸਤਿਗੁਰੂ ਜੀ ਧੁਰ ਤੋਂ ਹੀ ਗੁਰੂ ਸਨ, ਜਨਮ ਤੋਂ ਬਚਪਨ ਤੋਂ ਹੀ ਗੁਰੂ ਸਨ। ਸਮਰੱਥ ਹੁੰਦਿਆਂ ਮਾਲਕ ਦੀ ਬਖਸ਼ਿਸ਼ ਪ੍ਰਾਪਤ ਕਰਕੇ ਵੀ ਫਿਰ ਮਨੁੱਖਤਾ ਦੀ ਸੇਵਾ ਵਾਸਤੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਤੁਰ ਪਏ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਉਂ ਬਣ ਆਈ। ਕਿਉਂਕਿ ਮਨੁੱਖਤਾ ਦੀ ਸੇਵਾ ਹੀ ਅਸਲ ਵਿੱਚ ਪਰਮੇਸ਼ਰ ਦੀ ਸੇਵਾ ਹੈ। ਗਰੀਬ ਨਵਾਜ ਦਾ ਗੁਰੂ ਕੇ ਲੰਗਰ ਜਾਂ ਹੋਰ ਪਰਉਪਕਾਰ ਕਰਨੇ, ਇਹਦਾ ਇਹੀ ਭਾਵ ਸੀ ਕਿ ਇਸ ਮਨੁੱਖਤਾ ਦੀ ਸੇਵਾ ਕਰਕੇ ਹੀ ਮਨੁੱਖਤਾ ਦੇ ਮਾਲਕ ਪਰਮਾਤਮਾ ਦੀਆਂ ਤੁਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਭਾਵ ਵੀ ਇਹ ਸੀ ਕਿ ਜਿਹੜਾ ਗੁਰੂ ਕੇ ਲੰਗਰਾਂ ਵਿੱਚ ਆਵੇ, ਇੱਥੇ ਬੈਠ ਕੇ ਆਪਣੀ ਸਰੀਰਕ ਤ੍ਰਿਪਤੀ ਕਰ ਸਕਦਾ, ਜਿਹਨੂੰ ਸਰੀਰਕ ਤੌਰ 'ਤੇ ਕੋਈ ਰੋਗ ਲੱਗਾ ਹੋਇਆ, ਸਤਿਗੁਰਾਂ ਨੇ ਉਹਦੀ ਨਿਵਿਰਤੀ ਲਈ ਕੋੜੀ ਘਰ ਦਵਾਖਾਨੇ ਖੋਲ੍ਹੇ, ਮਨੁੱਖਤਾ ਦੇ ਭਲੇ ਹਿੱਤ ਸਤਿਗੁਰੂ ਜੀ ਨੇ ਖੂਹ ਲਗਵਾਏ, ਹਰੇ ਭਰੇ ਬਾਗ ਲਗਵਾ ਕੇ ਵਾਤਾਵਰਨ ਨੂੰ ਸੁਹਾਵਣਾ ਬਣਾਇਆ, ਤਾਂ ਕਿ ਇਸ ਮਨੁੱਖਤਾ ਦੇ ਰਾਹੀਂ ਹੀ ਉਸ ਪਰਮੇਸ਼ਰ ਤੱਕ ਪਹੁੰਚਿਆ ਜਾ ਸਕੇ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਇਹ ਗੱਲ ਚੇਤੇ ਰੱਖੀਏ ਵੀ ਸੇਵਾ ਇਸ ਦੁਨੀਆ ਵਿੱਚ ਹੀ ਹੋਣੀ ਹੈ। ਜੇ ਆਪਾਂ ਕਹੀਏ ਵੀ ਹੁਣ ਗਾਂ ਜਾ ਕੇ ਸੇਵਾ ਕਰਾਂਗੇ, ਗਾਂ ਜਾ ਕੇ ਅੰਮ੍ਰਿਤ ਛਕ ਕੇ ਸਿੱਖ ਬਣਾਂਗੇ, ਗਾਂ ਜਾ ਕੇ ਬਾਣੀ ਪੜਾਂਗੇ, ਨਹੀਂ। ਸਾਹਿਬ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਜੇ ਸੇਵਾ ਹੋ ਸਕਦੀ ਹੈ, ਬੰਦਗੀ ਹੋ ਸਕਦੀ ਹੈ, ਤੇ ਉਹ ਕੇਵਲ ਮਨੁੱਖਾ ਜਾਮਾ ਹੈ। ਦੇਵੀ ਦੇਵਤੇ ਵੀ ਮਨੁੱਖਾ ਸਰੀਰ ਨੂੰ ਤਰਸਦੇ ਨੇ, ਕਿਉਂਕਿ ਗੁਰੂ ਕੀ ਸੇਵਾ ਪਰਮੇਸ਼ਰ ਦੀ ਭਗਤੀ ਕੇਵਲ ਮਨੁੱਖੀ ਜਾਮੇ ਵਿੱਚ ਹੋ ਸਕਦੀ ਹੈ। ਗਰੀਬ ਨਵਾਜ ਨੇ ਇਸੇ ਕਰਕੇ ਬਚਨ ਕਹੇ ਨੇ, ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਵੀ ਜੇ ਤੂੰ ਇਸ ਮਨੁੱਖਾ ਜਾਮੇ ਦੇ ਵਿੱਚ ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਗੁਰੂ ਦੀ ਸੇਵਾ ਨਹੀਂ ਕੀਤੀ, ਤੇਰਾ ਜੀਵਨ ਵਿਅਰਥ ਹੈ। ਹੁਣ ਸੇਵਾ ਤਾਂ ਸਾਰੇ ਕਰਦੇ ਨੇ, ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਕੰਡੀਸ਼ਨ ਰੱਖੀ ਹੈ ਕਿ ਸੇਵਾ ਉਦੋਂ ਸਫਲ ਹੋਵੇਗੀ ਜਦੋਂ ਚਿੱਤ ਲਾ ਕੇ ਸੇਵਾ ਕੀਤੀ ਜਾਵੇ। ਚਿੱਤ ਦਾ ਭਾਵ ਜਿਹਦੀ ਸੇਵਾ ਕਰਨੀ ਹੈ ਉਹਨੂੰ ਸਮਰਪਿਤ ਹੋਣਾ, ਉਹਦੇ ਹੁਕਮ ਰਜਾਈ ਚੱਲਣਾ ਹੈ। ਇਹ ਨਹੀਂ ਕਿ ਬੱਧਾ ਰੁੱਧਾ ਮਨੁੱਖ ਕੇਵਲ ਫਾਰਮੈਲਿਟੀ ਕਰੇ। ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜੇ ਕੇਵਲ ਬੱਧੇ ਰੁੱਧੇ ਸੇਵਾ ਕਰ ਰਹੇ ਹਾਂ, ਚਿੱਤ ਸਤਿਗੁਰੂ ਨਾਲ ਨਹੀਂ ਜੁੜਿਆ, ਸਮਰਪਿਤ ਆਪਾਂ ਸਤਿਗੁਰੂ ਨੂੰ ਨਹੀਂ ਹੋਏ, ਜਿਹਦੀ ਸੇਵਾ ਕਰ ਰਹੇ ਹਾਂ ਉਹਦਾ ਹੁਕਮ ਨਹੀਂ ਮੰਨਦੇ, ਇਹ ਸੱਚਮੁੱਚ ਸਾਹਿਬ ਕਹਿਣ ਲੱਗੇ ਸੇਵਾ ਉਹੀ ਸਫਲ ਹੈ ਜਿਹੜੀ ਚਿੱਤ ਲਾ ਕੇ ਸੁਰਤ ਜੋੜ ਕੇ ਹੁਕਮ ਰਜਾਈ ਚੱਲ ਕੇ ਸਮਰਪਿਤ ਹੋ ਕੇ ਕੀਤੀ ਜਾਵੇ। ਕਿਉਂਕਿ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਖਸੰਮਲ ਭੰਨੇ। ਹੁਣ ਇੱਥੇ ਜਾਂ ਤੇ ਤਾਂ ਕੰਡੀਸ਼ਨ ਲੈ ਵੀ ਜਦੋਂ ਸੇਵਾ ਕਰਦਿਆਂ ਸਤਿਗੁਰੂ ਦਾ ਮਨ ਮੰਨ ਜਾਵੇ, ਫਿਰ ਸਾਡੀ ਜ਼ਿੰਦਗੀ ਦੇ ਵਿੱਚੋਂ ਪਾਪ ਖਤਮ ਹੋਣਗੇ, ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਸੱਚਮੁੱਚ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਜੀਵਨ ਪਵਿੱਤਰ ਹੋ ਜਾਂਦਾ, ਕਿਉਂਕਿ ਸਾਚਾ ਨਹਾਵਣ ਗੁਰ ਕੀ ਸੇਵਾ। ਜਿਵੇਂ ਤਨ ਪਵਿੱਤਰ ਕਰਨ ਲਈ ਅਸੀਂ ਪਾਣੀ ਨਾਲ ਇਸ਼ਨਾਨ ਕਰਦੇ ਹਾਂ, ਸਾਹਿਬ ਕਹਿੰਦੇ ਸੇਵਾ ਦੇ ਨਾਲ ਆਪਣੇ ਨਿੱਜ ਆਤਮੇ ਦਾ ਅੰਤਸ਼ ਕਰਨ ਦਾ ਇਸ਼ਨਾਨ ਕਰਾਉਣਾ। ਸਾਚਾ ਨਹਾਵਣ ਗੁਰ ਕੀ ਸੇਵਾ, ਗੁਰੂ ਕੀ ਸੇਵਾ ਉਹ ਸੱਚਾ ਇਸ਼ਨਾਨ ਹੈ ਜਿਹੜਾ ਸਾਨੂੰ ਅੰਦਰੋਂ ਪਵਿੱਤਰ ਕਰ ਦਿੰਦਾ। ਤੇ ਸੇਵਾ ਦਾ ਜੋ ਵਿਧੀ ਵਿਧਾਨ ਹੈ ਉਹ ਵੀ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਕਹਿਣ ਲੱਗੇ ਜਦੋਂ ਤੂੰ ਗੁਰੂ ਦਰ ਤੇ ਸੇਵਾ ਕਰੇਗਾ ਇਸ ਤਰ੍ਹਾਂ ਜਿਵੇਂ ਇੱਕ ਹਾਥੀ ਹੈ ਤੇ ਉਹ ਆਪਣਾ ਆਪ ਮੁਹਾਵਤ ਨੂੰ ਸਮਰਪਣ ਕਰ ਦਿੰਦਾ। ਮੁਹਾਵਤ ਹਾਥੀ ਦੇ ਸਿਰ ਵਿੱਚ ਅੰਕੁਸ਼ ਭਾਵ ਕੁੰਡੇ ਦੀ ਸੱਟ ਮਾਰਦਾ, ਜਿੱਧਰ ਨੂੰ ਮੋੜਨਾ ਚਾਹੇ ਹਾਥੀ ਉਧਰ ਨੂੰ ਮੁੜ ਜਾਂਦਾ। ਸਭ ਕਹਿੰਦੇ ਇਸ ਮਨ ਰੂਪੀ ਹਾਥੀ ਨੂੰ ਗੁਰੂ ਰੂਪੀ ਮੁਹਾਵਤ ਦੇ ਅੱਗੇ ਸਮਰਪਣ ਕਰ, ਤੇ ਜਦੋਂ ਗੁਰੂ ਦੇ ਗਿਆਨ ਦਾ ਗੁਰੂ ਦੇ ਸ਼ਬਦ ਦਾ ਤੇਰੇ ਸਿਰ 'ਚ ਕੁੰਡਾ ਵੱਜੇ, ਵੀ ਤੂੰ ਸ਼ਰਾਧ ਕਰ ਲੱਗੇ ਤੇ ਤੇਰੇ ਸਿਰ ਵਿੱਚ ਕੁੰਡਾ ਵੱਜੇ, ਜੀਵਤ ਪਿੱਤਰ ਨਾ ਮਾਨੈ ਕੋਉ ਮੂਹੇ ਸ਼ਰਾਧ ਕਰਾਈ, ਤੇ ਸ਼ਰਾਧਾਂ ਵਾਲੇ ਪਾਸੇ ਤੋਂ ਆਪਣੇ ਆਪ ਨੂੰ ਮੋੜ ਲੈ। ਜੇ ਵਰਤ ਰੱਖਣ ਲੱਗੇ ਤੇ ਸਾਹਿਬ ਕੁੰਡਾ ਸਿਰ ਵਿੱਚ ਮਾਰਨਗੇ ਸ਼ਬਦ ਦਾ ਗਿਆਨ ਦਾ, ਆਖਣਗੇ ਕਿ ਛੋਡੈ ਅੰਨ ਕਰੈ ਪਖੰਡ, ਨਾ ਸੁਹਾਗਣ ਨਾ ਉਹ ਰੰਡ, ਕਿਉਂਕਿ ਅੱਜ ਅਸੀਂ ਉਸ ਪਾਸੇ ਵੱਲ ਤੁਰ ਪਏ ਹਾਂ ਜਿਹੜੀ ਗੁਰੂ ਦੀ ਸੋਚ ਤੋਂ ਉਲਟ ਸਾਡੀ ਜ਼ਿੰਦਗੀ ਦੇ ਵਿੱਚ ਕਰਮ ਕਾਂਡ ਜਾਂ ਹੋਰ ਦੁਨਿਆਵੀ ਤੌਰ 'ਤੇ ਵਹਿਮਾਂ ਭਰਮਾਂ ਵਾਲੀ ਸੋਚ ਹੈ। ਪਰ ਜਦੋਂ ਆਪਣੇ ਆਪ ਨੂੰ ਗੁਰੂ ਦਰ 'ਤੇ ਸਮਰਪਿਤ ਕਰਕੇ ਗੁਰੂ ਦੇ ਅੱਗੇ ਇਵੇਂ ਆਪਾਂ ਹਾਜ਼ਰ ਹੋਵਾਂਗੇ, ਹਸਤੀ ਸਿਰ ਜਿਉਂ ਅੰਕਸ਼ ਹੈ। ਸਭ ਕਹਿੰਦੇ ਬਿਲਕੁਲ ਮਨ ਕੁੰਚਰ ਪੀਲਕ ਗੁਰੂ, ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ, ਐਹਰਨ ਜਿਉਂ ਸਿਰ ਦੇ, ਜਿਵੇਂ ਐਹਰਨ ਆਪਣੇ ਸਿਰ ਤੇ ਬਦਾਨ ਦੀਆਂ ਸੱਟਾਂ ਸਹਾਰਦਾ, ਭਾਵ ਉਹ ਲੋਹਾ ਸਿੱਧਾ ਹੋ ਜਾਂਦਾ ਜਿਹਦੇ ਦੇ ਆਇਰਨ ਦੀ ਸੱਟ ਬਦਾਨ ਦੀ ਸੱਟ ਵੱਜਦੀ ਹੈ। ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਆਪਣੇ ਵਿੰਗੇ ਮਨ ਨੂੰ ਚਲਤ ਕਦ ਟੇਢੇ ਟੇਢੇ ਟੇਢੇ, ਇਸ ਵਿੰਗੇ ਮਨ ਨੂੰ ਜਦੋਂ ਸਿੱਧਾ ਕਰਨਾ ਤੇ ਗੁਰੂ ਦੇ ਸ਼ਬਦ ਰੂਪੀ ਵਦਾਨ ਦੀਆਂ ਸੱਟਾਂ ਜਿਹੜੀਆਂ ਨੇ ਉਹ ਸਹਾਰਨੀਆਂ ਨੇ। ਹਸਤੀ ਸਿਰ ਜਿਉਂ ਅੰਕਸ਼ ਹੈ ਐਹਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ, ਗੁਰੂ ਦੇ ਅੱਗੇ ਆਪਣਾ ਮਨ ਤੇ ਤਨ ਰੱਖ ਦੇਣਾ, ਉਬੀ ਸੇਵ ਕਰੇ ਇਵੇਂ ਸੁਚੇਤਤਾ ਦੇ ਨਾਲ, ਧਿਆਨ ਦੇ ਨਾਲ ਸੁਰਤ ਜੋੜ ਕੇ ਸਮਰਪਿਤ ਹੋ ਕੇ ਜਦੋਂ ਸੇਵਾ ਕਰਾਂਗੇ ਤੇ ਗੁਰੂ ਦੇ ਰਾਹੀਂ ਜਿੱਥੇ ਆਪਾ ਭਾਵ ਖਤਮ ਹੋਵੇਗਾ, ਕਿਉਂਕਿ ਸੇਵਾ ਕਰ ਹੀ ਹੋ ਸਕਦਾ ਜਿਹੜਾ ਆਪਾ ਭਾਵ ਮਾਰ ਲਵੇ, ਜਿਹੜਾ ਕਵੇ ਜੀ ਮੇਰਾ ਏਡਾ ਵੱਡਾ ਅਹੁਦਾ, ਮੇਰੀ ਏਡੀ ਵੱਡੀ ਜਾਤ, ਮੇਰੀ ਤਾਂ ਇੱਥੇ ਕੁੜਮਾਂ ਵਾਲੀ ਰਿਸ਼ਤੇਦਾਰੀ ਹੈ, ਮੇਰਾ ਸਹੁਰਾ ਪਰਿਵਾਰ ਹੈ, ਉਹ ਕਦੇ ਸੇਵਾ ਨਹੀਂ ਕਰ ਸਕਦਾ। ਸੇਵਾ ਉਹੀ ਕਰੇਗਾ ਜਿਹੜਾ ਗੁਰੂ ਅਮਰਦਾਸ ਮਹਾਰਾਜ ਵਾਂਗ, ਭਾਵੇਂ ਲੜਕੇ ਪਰਿਵਾਰ ਵਾਲੇ ਵੱਲੋਂ ਸਨ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਦੀ ਸਪੁੱਤਰੀ ਬੀਬੀ ਅਮਰੋ ਗੁਰੂ ਅਮਰਦਾਸ ਮਹਾਰਾਜ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਪਰ ਕੁੜਮਾਂ ਦੇ ਦਰ ਤੇ ਆ ਕੇ ਕੁੜਮਾਚਾਰੀ ਵਾਲਾ ਰਿਸ਼ਤਾ ਮਹਾਨ ਨਹੀਂ ਰੱਖਿਆ। ਅੱਜ ਬਰਾਤਾਂ ਸਮੇਂ ਮਿਲਣੀਆਂ ਸਮੇਂ ਗੁਰੂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ, ਪਰ ਗੁਰੂ ਅਮਰਦਾਸ ਮਹਾਰਾਜ ਨੇ ਦੱਸਿਆ, ਸੰਸਾਰ ਦੇ ਲੋਕੋ, ਤੁਸੀਂ ਦੁਨਿਆਵੀ ਮਿਲਣੀਆਂ ਵਿੱਚ ਖਚਤੋ, ਕਦੇ ਸਿੱਖ ਤੇ ਗੁਰੂ ਦੀ ਮਿਲਣੀ ਵੀ ਆਪਣੇ ਜੀਵਨ ਵਿੱਚ ਇਹ ਸਮਾਂ ਵੀ ਬਣਾਓ ਕਿ ਸਿੱਖ ਦੀ ਮਿਲਣੀ ਗੁਰੂ ਨਾਲ ਹੋ ਸਕੇ। ਜਿਸ ਦਿਨ ਸਿੱਖ ਦੀ ਮਿਲਣੀ ਗੁਰੂ ਨਾਲ ਹੋਵੇਗੀ, ਗੁਰੂ ਆਪਣਾ ਆਪ ਸਿੱਖ ਦੇ ਵਿੱਚ ਤੇ ਸਿੱਖ ਆਪਣਾ ਆਪ ਗੁਰੂ ਦੇ ਵਿੱਚ ਟਿਕਾ ਦਿੰਦਾ, ਉੱਥੇ ਕਿਸੇ ਤਰ੍ਹਾਂ ਦਾ ਫਿਰ ਭੇਦ ਨਹੀਂ, ਕਿਉਂਕਿ ਉੱਥੇ ਕੁੜਮਾਚਾਰੀ ਦਾ ਰਿਸ਼ਤਾ ਨਹੀਂ, ਉੱਥੇ ਤੇ ਕੇਵਲ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ। ਤਿਸ ਗੁਰ ਕੇ ਗਿਰੇ ਢੋਵੋਂ ਪਾਣੀ, ਸਿਰ ਤੇ ਗਾਗਰ ਚੁੱਕ ਕੇ ਬਿਆਸ ਦਰਿਆ ਤੋਂ ਜਲ ਲਿਆ ਕੇ ਅੰਮ੍ਰਿਤ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਦਾ ਇਸ਼ਨਾਨ ਕਰਾਉਣਾ, ਫਿਰ ਲੰਗਰ ਵੇ ਜਾ ਕੇ ਸੇਵਾ ਕਰਨੀ, 12 ਸਾਲ ਗੁਰੂ ਦਰ ਤੇ ਹੁਕਮ ਰਜਾਈ ਚੱਲ ਕੇ ਦੁਨਿਆਵੀ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਜਦੋਂ ਸੇਵਾ ਕੀਤੀ, ਤੇ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਜਦੋਂ ਬੜਾ ਜ਼ੋਰਦਾਰ ਝੱਖੜ ਚੱਲ ਰਿਹਾ ਸੀ ਤੇ ਰਸਤੇ ਵਿੱਚ ਜੁਲਾਏ ਦੀ ਖੱਡੀ ਦੇ ਨੇੜੇ ਇੱਕ ਕਿੱਲੇ ਨਾਲ ਜਦੋਂ ਪੈਰ ਅੜਿਆ ਤੇ ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਡਿੱਗ ਪਏ। ਇਸ ਖੜਕੇ ਨੂੰ ਆਵਾਜ਼ ਨੂੰ ਸੁਣ ਕੇ ਜੁਲਾਹਾ ਤੇ ਜੁਲਾਈ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਇਸ ਵੇਲੇ ਕੌਣ ਹੋ ਸਕਦਾ, ਤੇ ਇੱਕਦਮ ਜੁਲਾਈ ਨੇ ਕਿਹਾ, ਕਹਿਣ ਲੱਗੇ ਹੋਰ ਕੌਣ ਹੈ, ਇੱਕੋ ਹੀ ਤੇ ਹੈ ਅਮਰੂ ਨਥਾਵਾਂ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦੇ ਦਰ ਤੇ ਗਏ, ਜਾ ਕੇ ਕਿਹਾ, ਪਾਤਸ਼ਾਹ ਅੱਜ ਮੈਂ ਡਿੱਗ ਪਿਆ ਹਾਂ। ਤੇ ਸਾਹਿਬ ਕਹਿਣ ਲੱਗੇ, ਅਸੀਂ ਵੀ ਤਾਂ ਇਸੇ ਸਮੇਂ ਦੀ ਉਡੀਕ ਵਿੱਚ ਸਾਂ ਕਿ ਤੁਸੀਂ ਕਦੋਂ ਡਿੱਗੋ ਤੇ ਅਸੀਂ ਤੁਹਾਨੂੰ ਚੁੱਕ ਕੇ ਗੁਰੂ ਨਾਨਕ ਸਾਹਿਬ ਦੇ ਤਖ਼ਤ ਤੇ ਸੁਸ਼ੋਭਿਤ ਕਰੀਏ। ਪੁਰਖਾ, ਡਿੱਗ ਡਿੱਗ ਕੇ ਤਾਂ ਸਵਾਰ ਹੋਈਦਾ, ਜਿਹੜੇ ਡਿੱਗਦੇ ਨਹੀਂ ਉਹਨਾਂ ਨੇ ਸੰਭਲਣਾ ਕਿਵੇਂ ਹੈ? ਕਹਿਣ ਲੱਗੇ, ਸਤਿਗੁਰੂ ਇੱਕ ਬੇਨਤੀ ਹੈ ਕਿ ਅਜੇ ਵੀ ਲੋਕ ਮੈਨੂੰ ਅਮਰੂ ਨਥਾਵਾਂ ਕਹਿੰਦੇ ਨੇ, ਕੀ ਮੈਂ ਨਥਾਵਾਂ ਹਾਂ? ਸਾਹਿਬ ਕਹਿਣ ਲੱਗੇ, ਨਹੀਂ, ਨਥਾਵਾਂ ਤੇ ਉਹ ਹੁੰਦਾ ਜਿਹਨੂੰ ਸੰਸਾਰ ਵਿੱਚ ਕੋਈ ਥਾਂ ਨਾ ਹੋਵੇ। ਤੂੰ ਤਾਂ ਸਗੋਂ ਨਥਾਵਿਆਂ ਦਾ ਥਾਂ ਹੈ, ਕਿਉਂਕਿ ਗੁਰੂ ਨਾਨਕ ਦੀ ਜੋਤ ਕਰਕੇ ਅਸੀਂ ਤੇਰੇ ਵਿੱਚ ਟਿਕ ਜਾਣਾ, ਤੇਰੇ ਅੰਦਰ ਸਾਨੂੰ ਥਾਂ ਮਿਲਣੀ ਹੈ। ਤੁਮ ਹੋ ਨਿਥਾਵੇ ਕੋ ਥਾਮ, ਨਿਮਾਣੇ ਕੋ ਮਾਣ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਧਰਿਆਂ ਦੀ ਧਰ। ਤੇ ਰੱਬੀ ਬਾਣੀ ਵਿੱਚ ਵੀ ਬਾਬਾ ਸੱਤਾ ਤੇ ਬਲਵੰਡ ਜੀ ਜ਼ਿਕਰ ਕਰਦੇ ਨੇ, ਝੱਖੜ ਵਾਓ ਨਾ ਡੋਲਈ ਪਰਬਤ ਮੇ ਰਾਣ, ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਣ। ਗੁਰੂ ਅਮਰਦਾਸ ਮਹਾਰਾਜ ਜੀ ਸੁਗੜ ਸਿਆਣੇ ਤੇ ਇਹੋ ਜਿਹੇ ਅਡੋਲ ਬਣ ਗਏ ਕਿ ਦੁਨੀਆਂ ਦਾ ਕੋਈ ਝੱਖੜ ਉਹਨਾਂ ਨੂੰ ਡਲਾ ਨਹੀਂ ਸੀ ਸਕਦਾ। ਤਨ ਕਰਕੇ ਭਾਵੇਂ ਝੱਖੜ ਵੀ ਝੁੱਲੇ, ਬਾਬੇ ਦਾਤੂ ਨੇ ਲੱਤ ਵੀ ਮਾਰੀ, ਪਰ ਅੰਦਰ ਦਾ ਜਿਹੜਾ ਆਤਮਕ ਜੀਵਨ ਸੀ ਉਹ ਬਿਲਕੁਲ ਅਡੋਲ ਰਿਹਾ, ਉਹ ਕਿਸੇ ਤਰ੍ਹਾਂ ਡੋਲੇ ਨਾ, ਕਿਉਂਕਿ ਗੁਰੂ ਦੀ ਸੇਵਾ ਕਰਕੇ ਇਹ ਜਿਹੜੀ ਪਰਮ ਪਦਵੀ ਸੀ ਉਹ ਪ੍ਰਾਪਤ ਕੀਤੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਲੈਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ, ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਅਲਾਈ, ਫੇਰ ਵਸਾਇਆ ਗੋਇੰਦਵਾਲ, ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਗੁਰੂ ਦਰ ਤੇ ਸੇਵਾ ਕਰਕੇ ਆਪਣੇ ਬੁਢਾਪੇ ਨੂੰ ਸਵਾਰਿਆ, ਕਿਉਂਕਿ ਬੁਢਾਪਾ ਆਮ ਕਰਕੇ ਬੜਾ ਦੁਖਦਾਈ ਹੁੰਦਾ, ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਦੱਸ ਦਿੱਤਾ, ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ। ਜਿਹੜੇ ਬੁਢਾਪਾ ਗੁਰੂ ਨਾਲ ਜੋੜ ਲਿਆ ਜਾਵੇ ਉਹ ਬੁਢਾਪਾ ਵੀ ਸੁਖਦਾਈ ਬਣ ਜਾਂਦਾ। ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਦੋਂ ਲਗਭਗ 74 ਸਾਲ ਦੀ ਉਮਰ ਸੀ ਗੁਰੂ ਅਮਰਦਾਸ ਮਹਾਰਾਜ ਦੀ, ਜਦੋਂ ਗੁਰਗੱਦੀ ਦੇ ਤਖ਼ਤ ਤੇ ਬਿਰਾਜਮਾਨ ਹੋਏ ਤੇ ਬਾਣੀ ਉਚਾਰਨ ਕੀਤੀ। ਅੱਜ ਕਿਸੇ 74 ਸਾਲ ਦੇ ਬਜ਼ੁਰਗ ਨੂੰ ਪੁੱਛ ਕੇ ਵੇਖੋ ਵੀ ਕਿਵੇਂ ਆ, ਤੇ ਉਹ ਹਰ ਪਾਸੋਂ ਸਾਨੂੰ ਦੁਖੀ ਦਿਖਾਈ ਦੇਵੇਗਾ, ਪਰ 74 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਹਿਰਦੇ ਵਿੱਚੋਂ ਆਵਾਜ਼ ਆਉਂਦੀ ਹੈ ਕਿ ਮੈਨੂੰ ਹੁਣ ਏਡਾ ਵੱਡਾ ਆਨੰਦ ਮਿਲ ਗਿਆ ਗੁਰੂ ਦੀ ਸੇਵਾ ਕਰਕੇ, ਗੁਰੂ ਨੂੰ ਸਮਰਪਿਤ ਹੋ ਕੇ, ਕਿ ਸੱਚਮੁੱਚ ਮੇਰਾ ਜੀਵਨ ਦੁਖਦਾਈ ਨਹੀਂ, ਮੇਰਾ ਜੀਵਨ ਆਨੰਦਮਈ ਹੈ। ਤੇ ਆਨੰਦ ਸਾਹਿਬ ਦੀ ਬਾਣੀ ਵਿੱਚ ਗੁਰਦੇਵ ਦੀਆਂ 40 ਪੌੜੀਆਂ ਨੇ ਸਾਨੂੰ ਦੱਸ ਦਿੱਤਾ ਕਿ ਗੁਰੂ ਨਾਲ ਮਿਲ ਕੇ ਕਿਸ ਤਰ੍ਹਾਂ ਦਾ ਸੁੱਖ, ਕਿਸ ਤਰ੍ਹਾਂ ਦਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਹੁੰਦਾ। ਜਿਹੜੀ ਸੇਵਾ ਆਦਿ ਕੀਤੀ ਗੁਰੂ ਅਮਰਦਾਸ ਮਹਾਰਾਜ ਨੇ ਉਹ ਤਜਰਬਾ ਸਤਿਗੁਰੂ ਜੀ ਸੰਸਾਰੀ ਜੀਵਾਂ ਨਾਲ ਸਾਂਝਾ ਕਰ ਰਹੇ ਨੇ। ਆਓ ਬੜੇ ਪਿਆਰ ਸਹਿਤ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਹਿਲਾ ਸਲੋਕ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ।
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ।
ਇਹ ਭਾਈ ਜੇ ਕੋਈ ਧਿਆਨ ਨਾਲ ਚਿੱਤ ਜੋੜ ਕੇ ਸਮਰਪਿਤ ਹੋ ਕੇ ਗੁਰੂ ਦੇ ਹੁਕਮ ਰਜਾਈ ਚੱਲ ਕੇ ਸੇਵਾ ਕਰਦਾ ਨਾ, ਤੇ ਸਤਿਗੁਰੂ ਦੀ ਸੇਵਾ ਫਲ ਦੇਣ ਵਾਲੀ ਹੈ, ਕਦੇ ਨਿਫਲ ਨਹੀਂ ਜਾਂਦੀ। ਪਰਮੇਸ਼ਰ ਤੇ ਗੁਰੂ ਦਾ ਸੁਭਾਅ ਹੈ ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੈ। ਦੁਨਿਆਵੀ ਤੌਰ ਤੇ ਕੋਈ ਕਿਸੇ ਥਾਂ ਤੇ ਸੇਵਾ ਕਰਦਾ, ਹੋ ਸਕਦਾ ਸ਼ਾਮ ਨੂੰ ਮਿਲਣ ਵਾਲੀ ਦਿਹਾੜੀ ਉਹਨੂੰ ਮਿਲੇ ਚਾਹੇ ਨਾ ਮਿਲੇ, ਕੋਈ ਮਹੀਨੇ ਬਾਅਦ ਆਪਣੇ ਮਾਲਕ ਤੋਂ ਕਵੇ ਮੈਂ ਤੇਰੇ ਦਰ ਤੇ ਰਹਿ ਕੇ ਚਾਕਰੀ ਕੀਤੀ ਹੈ, ਉਹਨੂੰ ਹੋ ਸਕਦਾ ਕਿ ਉਹਦਾ ਰੋਜ਼ੀਨਾ ਜਾਂ ਉਹਦਾ ਮਹੀਨਾਵਾਰੀ ਤਨਖਾਹ ਕੋਈ ਰੋਕ ਲਵੇ, ਪਰ ਗੁਰੂ ਤੇ ਪਰਮੇਸ਼ਰ ਇੱਕ ਤਿਲਾਂ ਜਿੰਨੀ ਵੀ ਕਿਸੇ ਦੀ ਘਾਲ ਜਿਹੜੀ ਹੈ ਉਹ ਅਜਾਈ ਨਹੀਂ ਜਾਣ ਦਿੰਦੇ। ਜਿਹੜਾ ਵੀ ਸੇਵਾ ਕਰਦਾ ਉਹਨੂੰ ਫਲ ਜ਼ਰੂਰ ਬਖਸ਼ਿਸ਼ ਕਰਦੇ ਨੇ। ਸਾਹਿਬ ਕਹਿ ਰਹੇ ਨੇ ਜਿਹੜਾ ਚਿੱਤ ਲਾ ਕੇ ਧਿਆਨ ਨਾਲ ਗੁਰੂ ਦੀ ਸੇਵਾ ਕਰਦਾ ਸਤਿਗੁਰੂ ਦੀ ਸੇਵਾ ਫਲ ਦੇਣ ਵਾਲੀ ਹੈ, ਕਿਉਂਕਿ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ, ਜਿੱਤੜੇ ਫਲ ਮਨ ਬਾਂਸੀ ਹੈ ਤਿੱਤੜੇ ਸਤਿਗੁਰ ਪਾਸ, ਜਿੰਨੇ ਵੀ ਮਨ ਇਸ਼ਤ ਫਲ ਨੇ ਉਹ ਸਤਿਗੁਰੂ ਦੇ ਕੋਲ ਹਨ।
ਮਨ ਜਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ।
ਜਿੱਥੇ ਮਨ ਚਿਤਵਿਆ ਫਲ ਪ੍ਰਾਪਤ ਹੁੰਦਾ ਉੱਥੇ ਜੀਵਨ ਵਿੱਚੋਂ ਹਉਮੈ ਹੰਕਾਰ ਵੀ ਦੂਰ ਹੋ ਜਾਂਦਾ ਗੁਰੂ ਦੀ ਸੇਵਾ ਕੀਤਿਆਂ। ਕਿਉਂਕਿ ਸੇਵਾ ਕਰ ਹੀ ਹੋ ਸਕਦਾ ਜਿਹਦੀ ਜ਼ਿੰਦਗੀ ਵਿੱਚ ਹੰਕਾਰ ਨਹੀਂ ਹੈ। ਇਸੇ ਕਰਕੇ ਇਤਿਹਾਸ ਦੇ ਬੋਲ ਵੀ ਨੇ ਕਿ ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋਂ ਮਨ ਨੀਵਾਂ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਦੀ ਸੇਵਾ ਬਖਸ਼ਿਸ਼ ਕੀਤੀ ਜਾਣ ਲੱਗੀ ਤੇ ਸਤਿਗੁਰਾਂ ਨੇ ਬੇਦੀ ਕੁੱਲ ਵੱਲ, ਤੇਹਣ ਕੁੱਲ ਵੱਲ, ਭੱਲੇ ਕੁੱਲ ਵੱਲ, ਸੋਢੀ ਕੁੱਲ ਦੇ ਜਿਹੜੇ ਬੱਚੇ ਸਨ, ਸਾਹਿਬਜ਼ਾਦੇ ਸਨ, ਉਹਨਾਂ ਵੱਲ ਧਿਆਨ ਮਾਰਿਆ ਤੇ ਸਾਹਿਬ ਕਹਿਣ ਲੱਗੇ, ਨਿੱਜ ਨਿੱਜ ਕੁੱਲ ਕੋ ਇਨਕੇ ਹੰਕਾਰਾ, ਕਰ ਨਾ ਸਕੇਂਗੇ ਸੇਵ ਉਧਾਰਾ। ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਨ ਨੀਵਾਂ। ਇਹ ਸੇਵਕ ਦੀ ਮਾਨੋ ਸੇਵਾ ਰੂਪੀ ਵਸਤੂ ਹੈ, ਜਿਹੜਾ ਨਿਰਹੰਕਾਰ ਹੋ ਕੇ ਸੇਵਾ ਕਰੇਗਾ ਉਹਨੂੰ ਇਹ ਸੇਵਾ ਬਣ ਆਉਂਦੀ। ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਤੇ ਸੇਵਕ ਦੀ ਪਰਿਭਾਸ਼ਾ ਹੀ ਇਹ ਆ, ਸੇਵਕ ਸੋ ਹਰ ਆਖੀ ਹੈ, ਜੋ ਹਰ ਰਾਖੈ ਉਰਧਾਰ, ਮਨ ਤਨ ਸੌਂਪੈ ਆਗੈ ਧਰੈ, ਹਉਮੈ ਵਿੱਚੋਂ ਮਾਰ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ, ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਜਿਹੜਾ ਇਸੇ ਚੱਕਰ ਵਿੱਚ ਹੀ ਪਿਆ, ਮੇਰਾ ਸਨਮਾਨ ਕਿੱਥੇ ਹੁੰਦਾ, ਮੇਰਾ ਨਿਰਾਦਰ ਕਿੱਥੇ ਹੁੰਦਾ, ਉਹ ਸੇਵਕ ਨਹੀਂ। ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਮੁਰਦਾ ਹੋਏ, ਮੁਰੀਦ ਨਾ ਗੱਲੀ ਹੋਵਣਾ। ਕਿਸੇ ਜਿਉਂਦੇ ਮਨੁੱਖ ਨੂੰ ਕਹੋ ਵੀ ਤੂੰ ਕਬਰ ਵਿੱਚ ਟੇਕ, ਉਹਨੂੰ ਕਬਰ ਵਿੱਚ ਰੱਖਾਂਗੇ, ਉਹ ਭੁੜ ਕੇ ਫਿਰ ਬਾਹਰ ਆ ਜਾਵੇਗਾ। ਸਾਹਿਬ ਕਹਿੰਦੇ ਜਿਵੇਂ ਕਬਰ ਵਿੱਚ ਮੁਰਦਾ ਸਮਾਉਂਦਾ, ਸੱਚਮੁੱਚ ਗੁਰੂ ਵਿੱਚ ਲੀਨ ਹੋਣਾ ਤੇ ਫਿਰ ਆਪਣੇ ਆਪ ਨੂੰ ਮਾਰ ਲੈ, ਹੰਕਾਰ ਰਹਿਤ ਹੋ ਜਾ, ਫਿਰ ਗੁਰੂ ਦਰ ਤੇ ਸੇਵਕ ਬਣ ਕੇ ਤੇਰੀ ਸਮਾਈ ਗੁਰੂ ਰੂਪੀ ਗੋਰ ਵਿੱਚ ਹੋਵੇਗੀ। ਇਸ ਕਰਕੇ ਸਾਹਿਬ ਕਹਿ ਰਹੇ ਨੇ, ਗੁਰੂ ਦੀ ਸੇਵਾ ਕਰਦਿਆਂ ਜਿੱਥੇ ਮਨ ਚਿਤਵੇ ਫਲ ਪ੍ਰਾਪਤ ਹੁੰਦੇ ਨੇ, ਉੱਥੇ ਹਉਮੈ ਵੀ ਖਤਮ ਹੋ ਜਾਂਦੀ ਹੈ।
ਬੰਧਨ ਤੋੜੈ ਮੁਕਤ ਹੋਏ, ਸੱਚੇ ਰਹਿ ਸਮਾਏ।
ਸੇਵਾ ਕਰਨ ਵਾਲੇ ਦੇ ਸਤਿਗੁਰੂ ਜੀ ਬੰਧਨ ਤੋੜ ਦਿੰਦੇ ਨੇ, ਕਿਉਂਕਿ ਸਤਿਗੁਰ ਸਿੱਖ ਕੇ ਬੰਧਨ ਕਾਟੇ ਤੇ ਬੰਧਨ ਕੱਟ ਕੇ ਉਹਨੂੰ ਜੀਵਨ ਮੁਕਤ ਕਰਦੇ ਨੇ। ਕਿਉਂਕਿ ਗੁਰਸਿੱਖੀ ਦੇ ਅੰਦਰ ਜਾਚਨਾ ਹੀ ਇਹ ਹੈ ਕਿ ਮਾਲਕ ਜੀ ਜੇ ਮੁਕਤ ਕਰਨਾ ਤੇ ਜਿਉਂਦਿਆਂ ਮੁਕਤ ਕਰੋ, ਕਿਉਂਕਿ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣਨਾ ਕੋਇਲਾ। ਜਿਹੜੇ ਕਹਿੰਦੇ ਨੇ ਮਰਨ ਤੋਂ ਬਾਅਦ ਵਾਲੀ ਮੁਕਤੀ, ਕਹਿਣ ਲੱਗੇ ਕੀ ਪਤਾ ਵੀ ਉਹ ਮੁਕਤੀ ਮਿਲੀ ਕਿ ਨਹੀਂ ਮਿਲੀ। ਸਵਾਦ ਤੇ ਤਾਂ ਜਿਉਂਦਿਆਂ ਜੀ ਮੁਕਤ ਕਰ, ਬੰਧਨ ਰਹਿਤ ਕਰ, ਜੀਵਨ ਮੁਕਤ ਹੋਈਏ ਤੇ ਜਦੋਂ ਜੀਵਨ ਮੁਕਤ ਹੋ ਜਾਵਾਂਗੇ, ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਚਿੰਤਾ ਕੋਈ ਨਹੀਂ। ਅੱਜ ਵੀ ਲੋਕੀ ਕਹਿੰਦੇ ਨੇ ਮਰਨ ਤੋਂ ਬਾਅਦ ਸ਼ਾਂਤੀ। ਸਾਹਿਬ ਕਹਿੰਦੇ ਜਿਹੜਾ ਜਿਉਂਦਿਆਂ ਜੀ ਸ਼ਾਂਤ ਨਹੀਂ ਹੋਇਆ, ਮਰਨ ਤੋਂ ਬਾਅਦ ਕਿੱਥੇ ਸ਼ਾਂਤੀ ਮਿਲਣੀ। ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਜਿਉਂਦਿਆਂ ਜੀ ਆਪਣੇ ਆਪ ਨੂੰ ਸ਼ਾਂਤ ਕਰੋ। ਤੇ ਜਿਹੜੇ ਜਿਉਂਦਿਆਂ ਜੀ ਸ਼ਾਂਤ ਹੋ ਗਏ, ਸੱਚਮੁੱਚ ਉਹਨਾਂ ਨੂੰ ਮਰਨ ਤੋਂ ਬਾਅਦ ਵਾਲੀ ਸ਼ਾਂਤੀ ਦੀ ਵੀ ਚਿੰਤਾ ਨਹੀਂ। ਉਹ ਆਖਦੇ ਨੇ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਹਨਾਂ ਦੇ ਅੰਦਰ ਸੱਚਮੁੱਚ ਟਿਕਾ ਆ ਜਾਂਦਾ, ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਕਿ ਸੱਚੇ ਰਹਿ ਸਮਾਏ, ਫਿਰ ਸੱਚੇ ਪ੍ਰਭੂ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ, ਭਾਵ ਉਹ ਜੁੜੇ ਰਹਿੰਦੇ ਨੇ, ਇੱਕ ਮਿੱਕ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਇਸ ਜਗ ਮਹਿ ਨਾਮ ਅਲਪ ਹੈ, ਗੁਰਮੁਖ ਵਸੈ ਮਨ ਆਏ।
ਇਸ ਜਗਤ ਦੇ ਵਿੱਚ ਸਭ ਤੋਂ ਦੁਰਲੱਭ ਪਰਮੇਸ਼ਰ ਦਾ ਨਾਮ ਹੈ ਤੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੇ ਰਾਹੀਂ ਹੀ ਉਹ ਨਾਮ ਸਾਡੇ ਮਨ ਵਿੱਚ ਵਸ ਸਕਦਾ। ਬਾਕੀ ਜੋ ਕੁਝ ਵੀ ਹੈ ਉਹ ਦੁਰਲੱਭ ਨਹੀਂ, ਦੁਰਲੱਭ ਬੇਸ਼ਕੀਮਤੀ ਅਮੋਲਕ ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੈ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸਾਹਿਬ ਕਹਿਣ ਲੱਗੇ, ਇਹ ਤਾਂ ਦੁਨਿਆਵੀ ਤੌਰ ਤੇ ਸੋਨੇ ਚਾਂਦੀ ਨਾਲ ਵੀ ਨਹੀਂ ਜੇ ਮਿਲਦਾ, ਕੰਚਨ ਸਿਉਂ ਪਾਈ ਹੈ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਕਿਉਂਕਿ ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ। ਇਹ ਗੁਰੂ ਦੇ ਰਾਹੀਂ ਸਾਡੇ ਮਨ ਵਿੱਚ ਆ ਕੇ ਵਸਦਾ ਹੈ।
ਨਾਨਕ ਜੋ ਗੁਰ ਸੇਵਹਿ ਆਪਣਾ, ਹਉ ਤਿਨ ਬਲਿਹਾਰੈ ਜਾਉ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ ਸ਼ਲੋਕ ਦੀ ਸੰਪੂਰਨਤਾ ਕਰ ਰਹੇ ਨੇ, ਹੇ ਨਾਨਕ ਜਿਹੜੇ ਵੀ ਆਪਣੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਨੇ, ਮੈਂ ਉਹਨਾਂ ਤੋਂ ਬਲਿਹਾਰ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਜਾਏ ਜਿੰਨਾ ਗੁਰ ਦਰਸ਼ਨ ਡਿੱਠਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਗੁਰਮਤ ਬੋਲ ਬੋਲਦੇ ਮਿੱਠਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਬਰਿੱਠਾ, ਬਲਿਹਾਰੀ ਤਿੰਨਾਂ ਗੁਰ ਸਿੱਖਾਂ ਆਪ ਤਰੇ ਤਾਰੇਨ ਸਰਿੱਠਾ, ਗੁਰਸਿੱਖ ਮਿਲਿਆ ਪਾਪ ਪੰਡਿਠਾ, ਐਸੇ ਗੁਰਸਿੱਖ ਜਿਹੜੇ ਸਤਿਗੁਰੂ ਦੀ ਸੇਵਾ ਨੂੰ ਸਮਰਪਿਤ ਹੋਣ, ਉਹਨਾਂ ਨੂੰ ਮਿਲਿਆ ਜ਼ਿੰਦਗੀ ਵਿੱਚੋਂ ਪਾਪ ਵੀ ਖਤਮ ਹੋ ਜਾਂਦੇ। ਸਤਿਗੁਰੂ ਦੀ ਬਾਣੀ ਦਾ ਵੀ ਨਿਰਣਾ ਕਿ ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਹਾਰੀ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨਿਰਣਾ ਦੇ ਰਹੇ ਨੇ, ਨਾਨਕ ਜੋ ਗੁਰ ਸੇਵੈ ਆਪਣਾ ਹਉ ਤਿੰਨ ਬਲਹਾਰਿਆ ਜਾਵੋ, ਜਿਹੜੇ ਆਪਣੇ ਗੁਰੂ ਦੀ ਸੇਵਾ ਵਿੱਚ ਲੱਗ ਗਏ ਮੈਂ ਉਹਨਾਂ ਤੋਂ ਬਲਹਾਰ ਜਾਵਾਂ।
ਮਹੱਲਾ ਤੀਜਾ, ਮਨਮੁਖ ਮਨ ਅਜਿਤ ਹੈ ਦੂਜਾ ਲੱਗਾ ਜਾਏ।
ਇਹ ਦੂਸਰਾ ਸ਼ਲੋਕ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ। ਸਾਹਿਬ ਕਹਿੰਦੇ ਮਨ ਦੀ ਮਤ ਪਿੱਛੇ ਚੱਲਣ ਵਾਲਾ ਜਿਹੜਾ ਮਨਮੁਖ ਹੈ ਨਾ, ਉਹਦਾ ਮਨ ਸਦਾ ਬੇਕਾਬੂ ਰਹਿੰਦਾ, ਉਹ ਮਨ ਨੂੰ ਜਿੱਤ ਨਹੀਂ ਸਕਦਾ। ਸਾਰੀ ਦੁਨੀਆਂ ਨੂੰ ਜਿੱਤ ਕੇ ਵੀ ਮਨ ਦੇ ਅੱਗੇ ਉਹ ਹਾਰ ਜਾਂਦਾ। ਤੇ ਸਤਿਗੁਰਾਂ ਦੀ ਫਿਲਾਸਫੀ ਹੈ ਕਿ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਸਮਝ ਲਓ ਉਹਨੇ ਜਗਤ ਨੂੰ ਜਿੱਤ ਲਿਆ, ਤੇ ਜਿਹਨੇ ਜਗਤ ਨੂੰ ਵੀ ਜਿੱਤ ਲਿਆ ਪਰ ਮਨ ਨੂੰ ਨਾ ਜਿੱਤ ਸਕਿਆ ਉਹ ਜਿੱਤ ਕੇ ਵੀ ਹਾਰ ਜਾਂਦਾ। ਮਨ ਜੀਤੈ ਜਗ ਜੀਤ, ਤੇਰੇ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਸਾਹਿਬ ਕਹਿੰਦੇ ਜਿਹੜਾ ਮਨਮੁੱਖ ਹੈ ਉਹਦਾ ਮਨ ਸਦਾ ਬੇਕਾਬੂ ਰਹਿੰਦਾ, ਉਹ ਪਰਮੇਸ਼ਰ ਤੋਂ ਟੁੱਟ ਕੇ ਦੂਜੇ ਮੋਹ ਮਾਇਆ ਦੇ ਪਿਆਰ ਵਿੱਚ ਜੁੜੇ ਰਹਿੰਦੇ ਹਨ।
ਜਿਸਨੋ ਸੁਖ ਸੁਪਨਾ ਨਹੀਂ ਦੁਖੇ ਦੁੱਖ ਵਿਹਾਏ,
ਐਸੇ ਮਨਮੁੱਖਾਂ ਨੂੰ ਕਿਤੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ, ਸਾਰੀ ਉਮਰ ਉਹਨਾਂ ਦੀ ਦੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ।
ਘਰ ਘਰ ਪੜ ਪੜ ਪੰਡਿਤ ਥਕੇ ਸਿੱਧ ਸਮਾਧ ਲਗਾਏ।
ਮਨ ਨੂੰ ਵਸ ਕਰਨ ਵਾਸਤੇ ਵੇਖੋ ਸਾਹਿਬ ਕਹਿੰਦੇ ਥਾਂ ਥਾਂ ਤੇ ਪੰਡਿਤ ਵਿਦਵਾਨ ਲੋਕ ਕਿਤਾਬਾਂ ਪੜ੍ਹ ਪੜ੍ਹ ਕੇ ਥੱਕ ਗਏ ਨੇ, ਸਿੱਧ ਸਮਾਧੀਆਂ ਲਾ ਕੇ ਥੱਕ ਗਏ ਨੇ, ਪਰ ਜਿਹੜਾ ਕਰਨ ਵਾਲਾ ਕਰਮ ਸੀ ਗੁਰੂ ਦੀ ਸੇਵਾ ਉਹ ਤੇ ਕੀਤੀ ਨਹੀਂ। ਮਨ ਤੇ ਵਸ ਤਾਂ ਆਉਣਾ ਸੀ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਦੋਂ ਮਾਲਕ ਦੀ ਕਿਰਪਾ ਦੇ ਪਾਤਰ ਬਣਦੇ, ਮਨ ਸਮਝਾਵਣ ਕਾਰਨ ਕਸ਼ੁਕ ਪੜੀਆ ਗਿਆਨ, ਗੁਰੂ ਦੇ ਗਿਆਨ ਦੀ ਵਿਚਾਰ ਕਰਨੀ ਸੀ, ਇਸ ਮਨ ਨੂੰ ਸਮਝਾਉਣਾ ਸੀ, ਪਰ ਕਹਿਣ ਲੱਗੇ ਹੋਰ ਹੋਰ ਕਰਮ ਕਾਂਡ ਕੀਤੇ ਔਜੜੇ ਪੈ ਗਏ, ਪਰ ਉਹਨਾਂ ਦੇ ਇਹ ਸਾਰੇ ਯਤਨ ਨਿਰਾਰਥਕ ਚਲੇ ਗਏ।
ਇਹੋ ਮਨ ਵਸ ਨਾ ਆਵੇ ਥਕੇ ਕਰਮ ਕਮਾਏ,
ਹੋਰ ਹੋਰ ਕਰਮ ਕਰਕੇ ਥੱਕ ਗਏ ਤੇ ਮਨ ਵਸ ਵਿੱਚ ਨਹੀਂ ਆਇਆ। ਕਿਉਂ? ਕਿਉਂਕਿ ਜਿਵੇਂ ਸੱਪ ਖੁੱਡ ਦੇ ਵਿੱਚ ਬੈਠਾ ਹੋਵੇ ਤੇ ਬੰਦਾ ਕਹੇ ਵੀ ਮੈਂ ਹੱਥ ਵਿੱਚ ਡੰਡਾ ਪਕੜ ਕੇ ਬਾਹਰੋਂ ਵਰਮੀ ਨੂੰ ਕੁੱਟ ਕੁੱਟ ਕੇ ਢਾ ਦਵਾਂ ਤੇ ਫਿਰ ਖੁਸ਼ੀ ਵਿੱਚ ਸਮਾਵਾਂ, ਨਾ ਵੇਖੋ ਜੀ ਮੈਂ ਸੱਪ ਮਾਰਤਾ। ਸਾਹਿਬ ਕਹਿਣ ਲੱਗੇ ਸੱਪ ਤਾਂ ਖੁੱਡ ਦੇ ਅੰਦਰ ਹੈ, ਵਰਮੀ ਨੂੰ ਢਾਉਣ ਦਾ ਕੀ ਫਾਇਦਾ? ਅੱਜ ਜਿਹੜੇ ਕੰਮ ਆਪਾਂ ਕਰ ਰਹੇ ਹਾਂ ਨਾ, ਆਪਾਂ ਕਹਿੰਦੇ ਹਾਂ ਵੇਖੋ ਜੀ ਆਪਾਂ ਇੱਧਰ ਗਏ ਉੱਧਰ ਗਏ ਆਹ ਕੀਤਾ, ਇਹ ਸਾਰਾ ਕੁਝ ਵਰਮੀ ਨੂੰ ਕੁੱਟਣ ਦੇ ਬਰਾਬਰ ਹੈ। ਵਰਮੀ ਮਾਰੀ ਸਾਪ ਨਾ ਮੂਆ ਤਿਉਂ ਨਗੋਰੇ ਕਰਮ ਕਮਾਏ, ਨਗੋਰਾ ਮਨੁੱਖ ਜਿਹੜਾ ਨਾ ਉਹ ਵਰਮੀ ਨੂੰ ਕੁੱਟੀ ਜਾਂਦਾ ਹੈ, ਪਰ ਮਨ ਰੂਪੀ ਸੱਪ ਤਾਂ ਇਹਦੇ ਅੰਦਰ ਬੈਠਾ ਹੋਇਆ। ਸਾਹਿਬ ਕਹਿੰਦੇ ਗੁਰੂ ਨੂੰ ਮਿਲ, ਗੁਰੂ ਵਾਲਾ ਬਣ, ਗੁਰੂ ਦੀ ਸੇਵਾ ਕਰ, ਫਿਰ ਇਹ ਮਨ ਰੂਪੀ ਜਿਹੜਾ ਸੱਪ ਹੈ ਨਾ ਫਿਰ ਤੇਰੇ ਵਸ ਵਿੱਚ ਆਉਣਾ। ਤੂੰ ਤਾਂ ਐਵੇਂ ਵਰਮੀ ਨੂੰ ਕੁੱਟ ਕੁੱਟ ਕੇ ਕਹੀ ਜਾਂਦਾ ਮੈਂ ਸੱਪ ਮਾਰ ਦਿੱਤਾ, ਪਰ ਇਵੇਂ ਮਨ ਵਸ ਵਿੱਚ ਨਹੀਂ ਆਉਂਦਾ।
ਭੇਖ ਧਾਰੇ ਭੇਖ ਕਰ ਥੱਕੇ ਅੱਠ ਸੱਠ ਤੀਰਥ ਨਾਏ।
ਭੇਖ ਧਾਰੀਆਂ ਵੱਲੋਂ ਨਵੇਂ ਨਵੇਂ ਭੇਖ ਬਣਾ ਕੇ ਤੇ ਕਈ ਲੋਕ ਅਠਾਠਾਂ ਤੀਰਥਾਂ ਤੇ ਨਹਾ ਕੇ ਇਸ਼ਨਾਨ ਕਰਕੇ ਵੀ ਥੱਕ ਗਏ, ਪਰ ਉਹਨਾਂ ਦਾ ਮਨ ਵਸ ਵਿੱਚ ਨਹੀਂ ਆਇਆ, ਕਿਉਂਕਿ ਮਾਈ ਮਨ ਮੇਰੋ ਬਸ ਨਾਹੀਂ। ਇਹ ਮਨ ਵਸ ਵਿੱਚ ਕਦੋਂ ਆਵੇਗਾ? ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸ਼ਰਾਮ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇਣ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਗੁਰਮਤਿ ਪ੍ਰਚਾਰ ਕੀਤਾ, ਉਹਨਾਂ ਲੋਕਾਂ ਨੂੰ ਸਮਝਾਇਆ ਜਿਹੜੇ ਘਰ ਛੱਡ ਕੇ ਤੀਰਥਾਂ ਤੇ ਜਾ ਕੇ ਬੈਠੇ ਸਨ, ਜਿਹੜੇ ਇਹ ਸਮਝ ਰਹੇ ਸਨ ਕਿ ਸ਼ਾਇਦ ਬੱਚੇ ਕਿਰਤ ਤਿਆਗਣਾ ਹੀ ਤਿਆਗ ਹੈ। ਉਹਨਾਂ ਨੂੰ ਕਿਹਾ ਵੇਖੋ ਭਾਰਤ ਦੇ ਲੋਕਾਂ ਨੂੰ ਲੋੜ ਪਈ ਹੈ ਕੁਰਬਾਨੀ ਦੀ, ਤੇ ਤੁਹਾਡੇ ਤਿਆਗੀਆਂ ਵਿੱਚੋਂ ਕੋਈ ਵੀ ਅੱਗੇ ਨਹੀਂ ਆਇਆ ਜਿਹੜਾ ਜਾ ਕੇ ਔਰੰਗਜ਼ੇਬ ਨੂੰ ਕਹੇ ਵੀ ਮੈਂ ਸੰਨਿਆਸੀ ਹਾਂ, ਮੈਂ ਸਿੱਧ ਹਾਂ, ਮੈਂ ਤਿਆਗੀ ਹਾਂ, ਮੇਰਾ ਸਿਰ ਕੱਟ ਲਓ ਤੇ ਇਹਨਾਂ ਮਜ਼ਲੂਮਾਂ ਨੂੰ ਕੁਝ ਨਾ ਕਹੋ। ਸਾਹਿਬ ਕਹਿਣ ਲੱਗੇ ਕਾਹਦਾ ਤਿਆਗ ਤੁਸੀਂ ਕਰੀ ਬੈਠੇ ਹੋ? ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਣਤੇ ਸਿਰ ਨਾ ਰਹਾਈ। ਹੇ ਆਪਣੇ ਆਪ ਨੂੰ ਸਾਧੂ ਅਖਵਾਉਣ ਵਾਲਿਓ, ਤੀਰਥਾਂ ਤੇ ਜਾ ਕੇ ਬੈਠਣ ਵਾਲਿਓ, ਅੱਜ ਲੋੜ ਪਈ ਹਿੰਦ ਵਾਸੀਆਂ ਨੂੰ ਤੁਹਾਡੀ ਕੁਰਬਾਨੀ ਦੀ ਜ਼ਰੂਰਤ, ਕਿ ਤੁਸੀਂ ਤਿਆਗੀ ਜ਼ਰੂਰ ਅਖਵਾਉਂਦੇ ਹੋ ਪਰ ਇੰਨਾ ਤਿਆਗ ਵੀ ਨਹੀਂ ਕਰ ਸਕਦੇ ਵੀ ਔਰੰਗਜ਼ੇਬ ਨੂੰ ਕਹੋ ਵੀ ਸਾਡਾ ਸਿਰ ਕੱਟ ਲੈ। ਉੱਥੇ ਤੇ ਗੁਰੂ ਤੇਗ ਬਹਾਦਰ ਸਾਹਿਬ ਹੀ ਹੈ ਜਿਹੜੇ ਪਰਿਵਾਰ ਵਿੱਚ ਰਹਿੰਦੇ ਨੇ, ਜਿਹੜੇ ਵਿਖਾਵੇ ਵਾਲਾ ਤਿਆਗ ਨਹੀਂ ਕਰਦੇ, ਜਿਹੜੇ ਕਿਰਤ ਨਹੀਂ ਛੱਡਦੇ, ਜਿਹੜੇ ਬੱਚਿਆਂ ਨੂੰ ਨਹੀਂ ਛੱਡਦੇ, ਜਿਹੜੇ ਪਰਿਵਾਰ ਨੂੰ ਨਹੀਂ ਤਿਆਗਦੇ, ਜਿਹੜੇ ਮੋਹ ਮਾਇਆ ਤੋਂ ਨਿਰਲੇਪ ਨੇ ਪਰ ਰਹਿੰਦੇ ਇਸ ਧਨ ਪਦਾਰਥਾਂ ਵਿੱਚ ਹੀ ਨੇ, ਜੇ ਲੋੜ ਪਵੇ ਤੇ ਮਨੁੱਖਤਾ ਦੀ ਖਾਤਰ ਆਪਣਾ ਤਨ ਤੱਕ ਵੀ ਤਿਆਗ ਦਿੱਤਾ, ਦੱਸ ਦਿੱਤਾ ਵੀ ਤਿਆਗ ਅਸਲ ਵਿੱਚ ਆਹ ਹੈ, ਕੀ ਲੈਣਾ ਉਹਨਾਂ ਭਾਰਤ ਵਰਸ਼ ਦੇ ਤਿਆਗੀਆਂ ਤੋਂ, ਉਹਨਾਂ ਜੜਾਵਾਂ ਵਾਲਿਆਂ ਤੋਂ, ਖੜਾਵਾਂ ਵਾਲਿਆਂ ਤੋਂ ਜਿਹੜੇ ਤਿਆਗੀ ਤੇ ਸਨ ਪਰ ਜਦੋਂ ਭਾਰਤ ਵਰਸ਼ ਦੇ ਲੋਕਾਂ ਨੂੰ ਲੋੜ ਪਈ ਕਿਸੇ ਨੇ ਤਿਆਗ ਨਹੀਂ ਦਿਖਾਇਆ, ਉਦੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਗ ਆਪਣੇ ਸਰੀਰ ਦਾ ਕੀਤਾ ਤੇ ਫਿਰ ਇੱਥੋਂ ਦੀ ਸੰਸਕ੍ਰਿਤੀ ਨੂੰ ਬਚਾਇਆ ਸੀ। ਇਸ ਕਰਕੇ ਸਾਹਿਬ ਜੀ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਭੇਖਧਾਰੀ ਕਈ ਤਰ੍ਹਾਂ ਦੇ ਭੇਖ ਬਣਾ ਬਣਾ ਕੇ ਥੱਕ ਗਏ ਲੋਕ, ਅਠਾਠਾਂ ਤੀਰਥਾਂ ਦਾ ਇਸ਼ਨਾਨ ਕਰਕੇ ਥੱਕ ਗਏ, ਉਹਨਾਂ ਨਾਲ ਸਰੀਰ ਤਾਂ ਪਵਿੱਤਰ ਹੋ ਗਿਆ ਪਰ ਮਨ ਤਾਂ ਸਰੀਰ ਦੇ ਅੰਦਰ ਸੀ ਨਾ। ਪਾਣੀ ਚੇਤਨਾ ਧੋਪਈ ਮੁੱਖ ਪੀਤਾ ਤਿੱਖ ਜਾਏ, ਪਾਣੀ ਜਿਹੜਾ ਹੈ ਉਹਨੂੰ ਮੂੰਹ ਨਾਲ ਪੀਵਾਂਗੇ ਤੇ ਸੱਚਮੁੱਚ ਪਿਆਸ ਬੁਝੇਗੀ ਪਰ ਪਾਣੀ ਸਾਡਾ ਚਿੱਤ ਨਹੀਂ ਜੇ ਧੋ ਸਕਦਾ। ਚਿੱਤ ਨੂੰ ਮਨ ਨੂੰ ਤਾਂ ਗੁਰੂ ਦੇ ਸ਼ਬਦ ਨੇ ਧੋਣਾ ਹੈ। ਇਸੇ ਕਰਕੇ ਸਾਹਿਬ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ, ਗੰਗ ਬਨਾਰਸ ਸਿਫਤ ਤੁਮਾਰੀ ਨਹਾਵੈ ਆਤਮ ਰਾਓ, ਸਾਚਾ ਨਹਾਵਣ ਤਾਂ ਥੀਐ ਜਾਂ ਐਨ ਸਲਾਗੈ ਭਾਓ। ਹੇ ਮਾਲਕ, ਮੇਰੇ ਲਈ ਤੇਰੀ ਸਿਫਤ ਸਲਾਹ ਦਾ ਜਲ ਹੀ ਗੰਗਾ ਤੇ ਬਨਾਰਸ ਹੈ। ਅਸੀਂ ਕਿਸੇ ਗੰਗਾ ਜਾਂ ਬਨਾਰਸ ਜਾ ਕੇ ਇਸ਼ਨਾਨ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦੇ। ਜਦੋਂ ਤੁਹਾਡੀ ਸਿਫਤ ਸਲਾਹ ਦਾ ਜਲ ਮਿਲ ਜਾਵੇ ਤੇ ਸਾਡਾ ਮਨ ਨਿਰਮਲ ਹੋ ਜਾਂਦਾ। ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਉਵੇਂ ਕਹਿਣ ਲੱਗੇ ਮਨ ਭਟਕਦਾ ਰਹਿੰਦਾ, ਮਲੀਨ ਰਹਿੰਦਾ, ਵਸ ਵਿੱਚ ਨਹੀਂ ਆਉਂਦਾ।
ਮਨ ਕੇ ਸਾਰ ਨ ਜਾਣਨੇ ਹਉ ਮੈਂ ਭਰਮ ਭੁਲਾਏ।
ਮਨਮੁੱਖ ਲੋਕ ਮਨ ਦੀ ਸਾਰ ਤਾਂ ਜਾਣਦੇ ਨਹੀਂ ਵੀ ਮਨ ਨੂੰ ਨਿਰਮਲ ਕਿਵੇਂ ਕਰਨਾ, ਵਸ ਵਿੱਚ ਕਿਵੇਂ ਕਰਨਾ, ਸਗੋਂ ਹੋਰ ਹੋਰ ਹਉਮੈ ਤੇ ਭਟਕਣਾ ਦੇ ਵਿੱਚ ਭੁੱਲੇ ਰਹਿੰਦੇ ਨੇ।
ਗੁਰ ਪ੍ਰਸਾਦੀ ਭਉ ਪਿਆ ਵਡਭਾਗ ਵਸਿਆ ਮਨ ਆਏ।
ਜਦੋਂ ਗੁਰੂ ਦੀ ਕਿਰਪਾ ਦੇ ਨਾਲ ਮਨ ਦੇ ਵਿੱਚ ਪਰਮੇਸ਼ਰ ਦਾ ਨਿਰਮਲ ਡਰ ਵਸ ਜਾਵੇ, ਵੱਡੇ ਭਾਗਾਂ ਦੇ ਨਾਲ ਜਦੋਂ ਪਰਮੇਸ਼ਰ ਦਾ ਨਿਰਮਲ ਡਰ ਮਨ ਦੇ ਵਿੱਚ ਆ ਕੇ ਵਸਦਾ, ਤੇ ਸਾਹਿਬ ਕਹਿੰਦੇ ਉਸ ਡਰ ਦੇ ਨਾਲ
ਭਇਆ ਮਨ ਵਸ ਹੋਆ ਹਉ ਮੈਂ ਸ਼ਬਦ ਜਲਾਏ।
ਪ੍ਰਭੂ ਦਾ ਨਿਰਮਲ ਭਉ, ਪ੍ਰਭੂ ਦਾ ਡਰ ਜਦੋਂ ਹਿਰਦੇ ਵਿੱਚ ਵਸਦਾ ਨਾ, ਫਿਰ ਮਨ ਵਸ ਵਿੱਚ ਆਉਂਦਾ ਤੇ ਗੁਰੂ ਦੇ ਸ਼ਬਦ ਦੁਆਰਾ ਹਉਮੈ ਨੂੰ ਵੀ ਮਨੁੱਖ ਸਾੜ ਕੇ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਦਿੰਦਾ, ਤੇ ਜਦੋਂ ਹਉਮੈ ਦੂਰ ਹੋ ਜਾਂਦੀ ਹੈ ਤੇ ਮਨ ਪਰਮੇਸ਼ਰ ਦੇ ਨਿਰਮਲ ਭਉ ਵਿੱਚ ਡਿੱਗ ਜਾਂਦਾ। ਕਿਉਂਕਿ ਪਰਮੇਸ਼ਰ ਦਾ ਡਰ ਕਿਸੇ ਹਾਕਮ ਵਾਲਾ ਡਰ ਨਹੀਂ ਕਿ ਜਿਹੜਾ ਆਪਾਂ ਮਜਬੂਰ ਹੋ ਕੇ ਡਰ ਮਨ ਵਿੱਚ ਰੱਖੀਏ, ਉਹ ਨਿਰਮਲ ਭਉ ਹੈ। ਜਿਵੇਂ ਇੱਕ ਪੁੱਤਰ ਧੀ ਦੇ ਮਨ ਵਿੱਚ ਮਾਤਾ ਪਿਤਾ ਦਾ ਡਰ, ਇੱਕ ਵਿਦਿਆਰਥੀ ਦੇ ਮਨ ਵਿੱਚ ਜਿਵੇਂ ਅਧਿਆਪਕ ਦਾ ਡਰ, ਜਿਵੇਂ ਇੱਕ ਰੋਗੀ ਦੇ ਮਨ ਵਿੱਚ ਡਾਕਟਰ ਦਾ ਡਰ ਵੀ ਜੇ ਮੈਂ ਆ ਪਰਹੇਜ ਨਾ ਰੱਖਿਆ ਤੇ ਡਾਕਟਰ ਮੈਨੂੰ ਗੁੱਸੇ ਹੋਵੇਗਾ। ਇਹ ਜਿਹੜਾ ਨਿਰਮਲ ਭਉ ਹੈ ਨਾ, ਜਿਹੜਾ ਕਿਸੇ ਮਜਬੂਰੀ ਕਰਕੇ ਨਹੀਂ, ਜਿਹੜਾ ਸਮਰਪਿਤ ਹੋ ਕੇ ਰੱਖਿਆ ਜਾਂਦਾ, ਸਾਹਿਬ ਕਹਿੰਦੇ ਇਹ ਨਿਰਮਲ ਭਉ ਪ੍ਰਭੂ ਦਾ ਜਿਹੜਾ ਡਰ ਹੈ ਉਹਦੇ ਨਾਲ ਮਨ ਵਸ ਵਿੱਚ ਆਉਂਦਾ ਹੈ।
ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ।
ਜਿਹੜੇ ਸੱਚੇ ਪ੍ਰਭੂ ਦੇ ਵਿੱਚ ਰੰਗੇ ਗਏ ਉਹ ਅਸਲ ਵਿੱਚ ਪਵਿੱਤਰ ਜੀਵਨ ਵਾਲੇ ਨੇ। ਗਰੀਬ ਨਵਾਜ ਕਿਰਪਾ ਕਰਦੇ ਨੇ, ਜੋਤੀ ਜੋਤ ਮਿਲਾਏ, ਫਿਰ ਉਹਨਾਂ ਦੀ ਸੁਰਤ ਪ੍ਰਭੂ ਦੀ ਜਿਹੜੀ ਜੋਤ ਹੈ ਉਹਦੇ ਵਿੱਚ ਲੀਨ ਹੋ ਜਾਂਦੀ। ਜੋਤੀ ਜੋਤ ਭਾਵ ਪਰਮੇਸ਼ਰ ਤੇ ਪਰਮੇਸ਼ਰ ਦਾ ਸੇਵਕ ਫਿਰ ਇੱਕਮਿੱਕ ਹੋ ਜਾਂਦਾ, ਮਰਨ ਤੋਂ ਬਾਅਦ ਨਹੀਂ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਉਂਦਿਆਂ ਜੀ ਜਿਨ੍ਹਾਂ ਦੀ ਸੁਰਤ ਲਿਵ ਪਰਮੇਸ਼ੁਰ ਵਿੱਚ ਜੁੜ ਗਈ, ਉਹ ਜੋਤੀ ਜੋਤ ਮਿਲ ਗਏ ਭਾਵ ਸੁਰਤ ਕਰਕੇ ਮਾਲਕ ਵਿੱਚ ਲੀਨ ਹੋ ਗਏ, ਇੱਕ ਮਿਕਤਾ ਉਹਨਾਂ ਨੂੰ ਹਾਸਲ ਹੋ ਗਈ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੇਵਕ ਸੇਵਾ ਕਰਦਿਆਂ ਕਰਦਿਆਂ ਮਾਲਕ ਦਾ ਰੂਪ ਹੋ ਜਾਂਦਾ ਹੈ।
ਸਤਿਗੁਰ ਮਿਲੈ ਨਾਉ ਪਾਇਆ ਨਾਨਕ ਸੁਖ ਸਮਾਈ।
ਦੂਸਰੇ ਸਲੋਕ ਦੀ ਵੀ ਸੰਪੂਰਨਤਾ ਕਰ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਕਿ ਜਦੋਂ ਹੇ ਨਾਨਕ ਗੁਰੂ ਮਿਲਦਾ ਤੇ ਸੱਚੇ ਸਤਿਗੁਰੂ ਨੂੰ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਨਾਮ ਜਪਣ ਵਾਲਾ ਸੇਵਾ ਕਰਨ ਵਾਲਾ ਜਿਹੜਾ ਸੇਵਕ ਹੈ ਉਹ ਸਦਾ ਸੁੱਖਾਂ ਦੇ ਵਿੱਚ ਸਮਾਇਆ ਰਹਿੰਦਾ ਹੈ, ਉਹਦੀ ਸੁਰਤ ਨੂੰ ਕਦੇ ਕੋਈ ਦੁੱਖ ਪਾਉਂਦਾ ਨਹੀਂ ਹੈ।
ਔੜੀ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ।
ਸਭ ਕਹਿੰਦੇ ਜੇ ਕੋਈ ਗੁਰੂ ਦੀ ਸੇਵਾ ਛੱਡ ਕੇ ਕਵੇ ਵੀ ਰਾਜ ਭਾਗ ਦੇ ਬੜੇ ਸੁੱਖ ਨੇ, ਪਰ ਸਾਹਿਬ ਕਹਿੰਦੇ ਇਹ ਭੂਪਤ ਰਾਣੇ ਰੰਗ ਦਿਨ ਚਾਰ ਸੁਹਾਵਣਾ, ਇਹ ਰਾਜ ਭਾਗ ਰਾਣਾ ਜਾਂ ਕੋਈ ਰਾਜਾ ਹੋਵੇ ਇਹ ਚਾਰ ਕੁ ਦਿਨਾਂ ਦੇ ਕੌਤਕ ਨੇ, ਐਸ਼ ਵਰਜੈ, ਇਸ ਤੋਂ ਬਾਅਦ ਤਾਂ ਫਿਰ ਇਹ ਸਭ ਕੁਝ ਬਿਨਸ ਜਾਣਾ ਹੈ। ਗੁਰੂ ਦੀ ਸੇਵਾ ਦਾ ਸੁੱਖ ਜਿਹੜਾ ਹੈ ਉਹ ਅਟਲ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਦੇ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਉਹ ਰਾਜੇ ਮਹਾਰਾਜੇ ਫਿਰ ਨਹੀਂ ਤੇ ਸਾਹਿਬ ਕਹਿੰਦੇ ਫਿਰ ਉਹਨਾਂ ਦੀ ਚਾਕਰੀ ਤੁਹਾਨੂੰ ਸੁੱਖ ਕਿਵੇਂ ਦੇਵੇਗੀ? ਸੁੱਖ ਤਾਂ ਗੁਰੂ ਦੀ ਸੇਵਾ ਵਿੱਚੋਂ ਹੀ ਮਿਲਣਾ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਇਹ ਦੁਨੀਆਂ ਦੇ ਰਾਜ ਭਾਗ ਦੇ ਸੁੱਖ ਚਾਰ ਕੁ ਦਿਨ ਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਉਂ ਹੁਕਮ ਹਾਸਲ ਕਰੀ ਬੈਠਾਂ ਨਾਨਕਾ ਸਭ ਵਾਓ ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨ ਆਵੈ ਨਾਉ ਹਰ ਬਿਨ ਜੀਓ ਜਲ ਬਲ ਜਾਓ। ਸਾਹਿਬ ਕਹਿੰਦੇ ਦੁਨੀਆਂ ਦੇ ਰਾਜ ਭਾਗ ਦੇ ਸੁੱਖ ਜਿਹੜੇ ਨੇ ਉਹ ਪਰਮੇਸ਼ਰ ਦੀ ਭਗਤੀ ਤੇ ਗੁਰੂ ਦੀ ਸੇਵਾ ਦੇ ਤੁਲ ਨਹੀਂ ਪਹੁੰਚ ਸਕਦੇ।
ਇਹੋ ਮਾਇਆ ਰੰਗ ਕੁਸੁੰਬ ਖਿਨ ਮਹਿਲਹ ਜਾਵਣਾ।
ਉਹ ਮਾਇਆ ਦਾ ਰਾਜ ਭਾਗ ਦਾ ਜਿਹੜਾ ਰੰਗ ਹੈ ਨਾ ਇਹ ਕੁਸੁੰਬੜੇ ਦੇ ਫੁੱਲ ਵਰਗਾ ਹੈ, ਜਿਹੜਾ ਧੋਤਿਆਂ ਕਦੇ ਥਿਰ ਨਹੀਂ ਰਹਿੰਦਾ ਭਾਵ ਉਤਰ ਜਾਂਦਾ।
ਚੱਲ ਦਿਆ ਨਾਲ ਨਾ ਚੱਲਾ ਸਿਰ ਪਾਪ ਲੈ ਜਾਵਣਾ।
ਇੱਥੋਂ ਤੁਰ ਲੱਗਿਆ ਧਨ ਦੌਲਤ ਰਾਜ ਭਾਗ ਮਨੁੱਖ ਦੇ ਨਾਲ ਨਹੀਂ ਜਾਂਦਾ, ਪਰ ਇਹਦੇ ਕਾਰਨ ਜਿਹੜੇ ਪਾਪ ਕੀਤੇ ਹੁੰਦੇ ਨੇ ਨਾ ਉਹ ਪਾਪਾਂ ਦੀ ਪੰਡ ਜ਼ਰੂਰ ਮਨੁੱਖ ਚੁੱਕ ਕੇ ਇੱਥੋਂ ਤੁਰਦਾ। ਔਰੰਗਜ਼ੇਬ ਨੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਜ਼ਫਰਨਾਮਾ ਪੜ੍ਹ ਕੇ ਜਦੋਂ ਉਹਦੀ ਜ਼ਮੀਰ ਹਲੂਣੀ ਗਈ ਉਹਨੇ ਇੱਕ ਨਸੀਹਤਨਾਮਾ ਲਿਖਿਆ, ਕਹਿਣ ਲੱਗੇ ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਕਿਉਂਕਿ ਬਾਦਸ਼ਾਹ ਬਣ ਕੇ ਪਾਪ ਹੁੰਦੇ ਨੇ। ਕਹਿਣ ਲੱਗੇ ਮੈਂ ਖਾਲੀ ਹੱਥ ਸੰਸਾਰ ਤੇ ਆਇਆ ਸੀ, ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ, ਖੁਦਾ ਦਾ ਵਾਸਤਾ ਮੇਰੇ ਪਾਪਾਂ ਦਾ ਜ਼ਿਕਰ ਨਾ ਕਰਨਾ, ਮੇਰੀ ਕਬਰ ਦੇ ਨੇੜੇ ਕੋਈ ਦਰਖਤ ਵੀ ਨਾ ਲਾਉਣਾ, ਕਿਉਂਕਿ ਮੇਰੇ ਵਰਗੇ ਪਾਪੀ ਰਾਜੇ ਨੂੰ ਕਿਸੇ ਦਰਖਤ ਦੀ ਛਾਂ ਮੰਨਣ ਦਾ ਵੀ ਕੋਈ ਅਧਿਕਾਰ ਨਹੀਂ। ਔਰੰਗਜ਼ੇਬ ਵਰਗਾ ਬਾਦਸ਼ਾਹ ਇੰਨਾ ਪਛਤਾਵਾ ਕਰਦਾ, ਸਿਕੰਦਰ ਵਰਗਾ ਬਾਦਸ਼ਾਹ ਆਖਦਾ ਵੀ ਜੇ ਕੋਈ ਮੇਰੇ ਨਾਲ ਨਹੀਂ ਤੁਰਿਆ ਤੇ ਫਿਰ ਮੇਰੀ ਨਸੀਹਤ ਹੈ ਜਦੋਂ ਮੇਰਾ ਜਨਾਜ਼ਾ ਲੈ ਕੇ ਤੁਰੋ ਮੇਰੇ ਹੱਥ ਖੱਪਣ ਤੋਂ ਬਾਹਰ ਰੱਖਿਓ ਤੇ ਮੇਰਾ ਜਨਾਜ਼ਾ ਗਲੀ ਗਲੀ ਵਿੱਚ ਫੇਰਿਓ, ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਅੱਜ ਸਿਕੰਦਰ ਵੀ ਖਾਲੀ ਹੱਥ ਜਾ ਰਿਹਾ। ਚੱਲ ਤੇ ਵਕਤ ਜੂ ਕਹਿਣੇ ਲੱਗੇ ਜਨਾਜ਼ੇ ਪਰ ਮੇਰੇ ਹੱਥ ਖਾਲੀ ਹੋ ਖੱਪਣ ਸੇ ਬਾਹਰ ਹੈ ਮੇਰੀ ਰਜਾ, ਔਰ ਜਨਾਜ਼ਾ ਸਿਕੰਦਰ ਕਾ ਕੂਚਾ ਕੂਚਾ ਮੈਂ ਫਿਰੇ ਤਾਂ ਕਿ ਸਭ ਕੋ ਬਾ ਖਬਰ ਕਰ ਦੇ ਜੇ ਆਖਰੀ ਸਮਾਂ। ਸਾਹਿਬ ਕਹਿਣ ਲੱਗੇ ਉਹਨਾਂ ਨੂੰ ਫਿਰ ਕੇਵਲ ਪਛਤਾਵਾ ਹੀ ਰਹਿੰਦਾ ਹੈ, ਕਿਉਂਕਿ ਇਹਦੇ ਵਿੱਚੋਂ ਕੁਝ ਉਹਨਾਂ ਦੇ ਨਾਲ ਨਿਭਦਾ ਨਹੀਂ। ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ, ਅਖੀਰ ਨੂੰ ਉਹ ਪਾਪਾਂ ਦੀ ਪੰਡ ਲੈ ਕੇ ਤੁਰਦੇ ਹਨ।
ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ।
ਜਿਹੜੇ ਰਾਜੇ ਮਹਾਰਾਜੇ ਦੁਨੀਆਦਾਰ ਲੋਕਾਂ ਨੂੰ ਡਰ ਦਿੰਦੇ ਸਨ, ਹੁਣ ਜਦੋਂ ਜਮਕਾਲ ਪਕੜ ਕੇ ਅੱਗੇ ਲਾ ਕੇ ਤੁਰ ਪਿਆ ਤੇ ਉਹ ਬੜੇ ਮਨ ਨੂੰ ਭੈ ਭੀਤ ਹੋਏ ਨੇ, ਹੁਣ ਡਰੇ ਹੋਏ ਨੇ, ਕਿਉਂਕਿ ਜਮਕਾਲ ਅੱਗੇ ਨਾ ਤਾਂ ਕੋਈ ਸਿਫਾਰਸ਼, ਨਾ ਕੋਈ ਰਾਜ ਭਾਗ ਦਾ ਜ਼ੋਰ, ਨਾ ਕੋਈ ਧਨ ਦੌਲਤ ਦੀ ਰਿਸ਼ਵਤ। ਉਹ ਤਾਂ ਕਹਿੰਦੇ ਨੇ ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲਮਨਾ ਦੇਵਨੀ ਵਣਜਾਰਿਆ ਮਿੱਤਰਾ, ਉਨੀ ਤਕੜੇ ਪਾਏ ਹਾਥ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ। ਸਾਹਿਬ ਕਹਿਣ ਲੱਗੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ, ਉਸ ਕਾਲ ਤੋਂ ਫਿਰ ਡਰਦਾ। ਕਹਿਣ ਲੱਗੇ ਜਦੋਂ ਸਿਰ ਦੇ ਉੱਪਰ ਆ ਕੇ ਜਮਕਾਲ ਚੋਟ ਲਾਉਂਦਾ ਨਾ ਜਾਂ ਪਕੜ ਕੇ ਅੱਗੇ ਲਾ ਕੇ ਤੁਰ ਜਾਂਦਾ ਇੱਕ ਤਾਂ ਪਛਤਾਵਾ ਹੁੰਦਾ, ਸਿਰ ਲੱਗਾ ਜਾਂ ਮਡੰਡ ਤਾਂ ਪਛਤਾਨਿਆ, ਤੇ ਸਾਹਿਬ ਕਹਿੰਦੇ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ, ਫਿਰ ਇਹ ਬੜਾ ਭੈ ਭੀਤ ਬੜਾ ਡਰਦਾ ਹੈ, ਕੰਬੀ ਜਾਂਦਾ ਉਦੋਂ।
ਉਹ ਵੇਲਾ ਹੱਥ ਨਾ ਆਵਾ ਫਿਰ ਪਛਤਾਵਣਾ,
ਫਿਰ ਇਹਨੂੰ ਇਹ ਵੇਲਾ ਹੱਥ ਨਹੀਂ ਆਉਂਦਾ ਵੀ ਮੈਂ ਸੇਵਾ ਕਰਨੀ ਸੀ ਬੰਦਗੀ ਕਰਨੀ ਸੀ, ਫਿਰ ਇਹ ਕੇਵਲ ਪਛਤਾਉਂਦਾ ਹੀ ਰਹਿੰਦਾ ਤੇ ਇਵੇਂ ਡਰਿਆ ਹੋਇਆ ਹੀ ਇਸ ਸੰਸਾਰ ਤੋਂ ਕੂਚ ਕਰ ਜਾਂਦਾ ਤੇ ਅੱਗੇ ਜਮਕਾਲ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਚੋਟਾਂ ਨੇ ਸਜਾਵਾਂ ਹਨ ਉਹ ਸਹਾਰਦਾ, ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਆਓ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ।
ਨਵ ਨਿਤ ਸਿਦ ਰਿਦ ਦੀਨੇ ਕਰਤੇ ਤੋਟ ਨਾਇਆਵੈ ਕਾਈ ਰਾਮ।
ਸਾਹਿਬ ਕਹਿੰਦੇ ਜਿਸ ਮਨੁੱਖ ਦੀ ਸਰੀਰ ਰੂਪੀ ਧਰਤੀ ਤੇ ਇਸ ਸਰੀਰ ਰੂਪੀ ਧਰਤੀ ਦੇ ਅੰਦਰ ਜਿਹੜਾ ਹਿਰਦਾ ਰੂਪੀ ਤਲਾਬ ਹੈ, ਜਦੋਂ ਉਹਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਨੱਕੋ ਨੱਕ ਭਰ ਜਾਂਦਾ ਹੈ ਨਾ, ਫਿਰ ਮਨੁੱਖ ਦੇ ਕੋਲ ਸਾਰੀਆਂ ਰਿੱਧੀਆਂ ਸਿੱਧੀਆਂ ਹਰ ਤਰ੍ਹਾਂ ਦੇ ਖਜ਼ਾਨੇ ਭਾਵ ਇਹਦੇ ਜੀਵਨ ਵਿੱਚ ਅਮੀਰੀ ਆ ਜਾਂਦੀ ਹੈ। ਪ੍ਰਭੂ ਦੀਆਂ ਦਾਤਾਂ ਮਾਣਦਿਆਂ ਕਦੇ ਮੁੱਕਦੀ ਨਹੀਂ ਦਾਤ, ਉਹਦੇ ਵਿੱਚ ਵਾਧਾ ਹੀ ਹੁੰਦਾ, ਉਹਦੇ ਵਿੱਚ ਕੋਈ ਤੋਟ ਨਹੀਂ, ਕਿਉਂਕਿ ਨੌ ਨਿਧੀਆਂ ਤੇ 18 ਸਿੱਧੀਆਂ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਦੇ ਪਿੱਛੇ ਲੱਗੀਆਂ ਫਿਰਦੀਆਂ ਨੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਸਭ ਕਹਿੰਦੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਸਭ ਨਿਧਾਨ ਦਾ ਅਰਥ ਹੈ ਸਾਰੀਆਂ ਨਿਧੀਆਂ ਸਾਰੇ ਖਜ਼ਾਨੇ। 10 ਅਸ਼ਟ, 10 ਤੇ ਅਸ਼ਟ ਦਾ ਅਰਥ ਹੁੰਦਾ 8 ਭਾਵ 18 ਸਿੱਧੀਆਂ, ਨਿਧਾਨ ਤੇ ਸਿਧਾਨ, ਨਿਧੀਆਂ ਤੇ ਸਿੱਧੀਆਂ। ਸਭ ਨਿਧਾਨ 10 ਅਸ਼ਟ ਸਿਧਾਨ ਇਹ ਕਿੱਥੇ ਨੇ? ਠਾਕੁਰ ਕਰ ਤਲ ਧਰਿਆ, ਕਰ ਕਹਿੰਦੇ ਨੇ ਹੱਥ ਨੂੰ, ਕਹਿੰਦੇ ਰੱਬ ਦੇ ਹੱਥ ਦੀ ਹਥੇਲੀ ਤੇ ਨੇ, ਤੇ ਜੇ ਰੱਬ ਨਾਲ ਜੁੜ ਜਾਓਗੇ ਨਾ ਤੇ ਇਹ ਸਾਰਾ ਕੁਝ ਪਿੱਛੇ ਲੱਗ ਤੁਰੇਗਾ। ਰਿੱਧ ਸਿੱਧ ਨਾਮ ਹੈ ਕੀ ਦਾਸੀ, ਪਰ ਜੇ ਪ੍ਰਭੂ ਦੀ ਬੰਦਗੀ ਛੱਡ ਕੇ ਰਿੱਧੀਆਂ ਸਿੱਧੀਆਂ ਪਿੱਛੇ ਤੁਰ ਪਏ, ਫਿਰ ਕਹਿ ਦਿੱਤਾ ਰਿੱਧ ਸਿੱਧ ਅਵਰਾ ਸਾਧ। ਹੁਣ ਸਾਰੇ ਖਜ਼ਾਨੇ ਮਿਲ ਗਏ, ਸਾਹਿਬ ਕਹਿੰਦੇ ਕੋਈ ਕਿਸੇ ਤਰ੍ਹਾਂ ਦੀ ਟੋਟ ਨਹੀਂ ਹੈ।
ਹਾਥ ਖਰਚਤ ਬਿਲਸ਼ਤ ਦੁੱਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ।
ਮਾਲਕ ਦੀ ਦਿੱਤੀ ਹੋਈ ਉਸ ਬਖਸ਼ਿਸ਼ ਨੂੰ ਆਪ ਖਾਂਦਿਆਂ ਅੱਗੇ ਵਰਦਿਆਂ, ਭਾਵ ਜਦੋਂ ਜੀਵਨ ਵਿੱਚ ਮਾਣਦਿਆਂ ਇਹੋ ਜਿਹਾ ਸੁੱਖ ਪ੍ਰਾਪਤ ਹੋ ਗਿਆ ਕਿ ਉਸ ਕਰਤੇ ਦੀ ਦਾਤ ਪਹਿਲਾਂ ਨਾਲੋਂ ਵੀ ਸਵਾਈ ਹੋ ਗਈ, ਦੁੱਗਣੀ ਹੋ ਗਈ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਾ ਆਇਆ, ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵਾਧੋ ਜਾਈ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਉਹ ਤਾਂ ਆਪ ਵਰਦੇ ਨੇ ਤੇ ਹੋਰਨਾਂ ਨੂੰ ਹੀ ਪ੍ਰੇਰਨਾ ਕਰਦੇ ਨੇ ਕਿ ਆਓ ਰਲ ਮਿਲ ਕੇ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਨੂੰ ਸਿਫਤ ਸਲਾਹ ਦੀ ਇਸ ਧਨ ਦੌਲਤ ਨੂੰ ਵਰਤੀਏ।
ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ।
ਜਿੱਥੇ ਦਾਤ ਵਿੱਚ ਹੋਰ ਵਾਧਾ ਹੁੰਦਾ ਜਾਂਦਾ ਉਹ ਕੋਈ ਮੁੱਕਦੀ ਨਹੀਂ ਵਧਦੀ ਜਾਂਦੀ ਹੈ, ਉੱਥੇ ਇਸ ਦਾਤ ਨੂੰ ਵਰਦਿਆਂ ਜਦੋਂ ਦਾਤੇ ਦਾ ਸ਼ੁਕਰਾਨਾ ਕੀਤਾ ਜਾਵੇ ਤੇ ਅੰਤਰ ਜਾਮੀ ਹਿਰਦੇ ਦੀ ਜਾਣਨ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਜਾਂਦਾ, ਕਿਉਂਕਿ ਦਾਤਾ ਮਾਨਣ ਵਾਲਾ ਸਦਾ ਉਸ ਦਾਤੇ ਨਾਲ ਜੁੜਿਆ ਰਹਿੰਦਾ।
ਕੋਟ ਬਿਘਨ ਸਗਲੇ ਉਠ ਨਾਠੇ ਦੁੱਖ ਨਾ ਨੇੜਾ ਆਇਆ।
ਐਸੀ ਪਰਮੇਸ਼ਰ ਦੀ ਬੰਦਗੀ ਦੀ ਦਾਤ ਜਿਹਦੇ ਨਾਲ ਕਰੋੜਾਂ ਰੁਕਾਵਟਾਂ ਜੀਵਨ ਵਿੱਚੋਂ ਦੂਰ ਹੋ ਗਈਆਂ, ਕੋਟ ਬਿਘਨ ਸਗਲੇ ਉੱਠ ਨਾਠੇ ਉਹ ਜੀਵਨ ਵਿੱਚੋਂ ਨੱਠ ਗਏ, ਭੱਜ ਗਏ, ਕਿਉਂਕਿ ਬਿਘਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਿੜਾਇਆ। ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁੱਖ ਘਰ ਆਇਆ। ਸਭ ਕਹਿੰਦੇ ਫਿਰ ਕਰੋੜਾਂ ਬਿਘਨ ਦੂਰ ਹੋ ਗਏ, ਦੁੱਖ ਦੂਰ ਹੋ ਗਏ, ਕੋਈ ਵੀ ਆਤਮਕ ਦੁੱਖ ਫਿਰ ਮਨੁੱਖ ਦੇ ਨੇੜੇ ਨਾ ਆਇਆ, ਕਿਉਂਕਿ ਇਹਨੂੰ ਪਰਮੇਸ਼ਰ ਨੇ ਐਸਾ ਸੁੱਖ ਦੇ ਦਿੱਤਾ ਕਿ ਇਹਦਾ ਜੀਵਨ ਫਿਰ ਕਦੇ ਦੁਖੀ ਨਾ ਹੋਇਆ।
ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੇ ਭੂਖ ਸਬਾਈ।
ਉਸ ਦਾਤ ਦੀ ਬਰਕਤ ਨਾਲ ਇਹਦੇ ਜੀਵਨ ਵਿੱਚ ਸ਼ਾਂਤੀ ਆ ਗਈ, ਮਰਨ ਤੋਂ ਬਾਅਦ ਨਹੀਂ ਜਿਉਂਦਿਆਂ ਜੀ ਸ਼ਾਂਤ ਸਹਿਜ ਅਡੋਲਤਾ ਆ ਗਈ, ਫਿਰ ਆਨੰਦ ਘਨੇਰੇ ਘਣੇ ਸੁੱਖ ਮਿਲ ਗਏ। ਸਾਹਿਬ ਕਹਿੰਦੇ ਬਿਨਸੀ ਭੂਖ ਸਬਾਈ, ਇਹਦੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ, ਇਹਨੂੰ ਹੁਣ ਸੰਤੁਸ਼ਟੀ ਆ ਗਈ, ਇਹ ਤ੍ਰਿਪਤ ਹੋ ਗਿਆ।
ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜ ਜਿਸ ਵਡਿਆਈ ਰਾਮ।
ਸਤਿਗੁਰੂ ਕਿਰਪਾ ਕਰਦੇ ਨੇ ਹੇ ਨਾਨਕ, ਜਦੋਂ ਉਸ ਕਰਤੇ ਪੁਰਖ ਵਾਹਿਗੁਰੂ ਦੇ ਗੁਣ ਗਾਏ ਜਾਣ ਤੇ ਫਿਰ ਸਮਝ ਆਉਂਦੀ ਉਸ ਪਰਮੇਸ਼ਰ ਦੀ ਵਡਿਆਈ ਬੜੀ ਹੈਰਾਨ ਕਰਨ ਵਾਲੀ ਹੈ, ਬੜੀ ਅਚਰਜ ਹੈ, ਬੜੀ ਵਿਸਮਾਦਤ ਹੈ। ਜਿਵੇਂ ਜਿਵੇਂ ਉਹਦੇ ਗੁਣ ਗਾਈਏ ਤਿਵੇਂ ਤਿਵੇਂ ਅੰਦਰ ਵਿਸਮਾਦ ਬਣਦੀ ਜਾਂਦੀ ਹੈ, ਕਿਉਂਕਿ ਵਿਸਮਾਦ ਪਾਉਣ ਵਿਸਮਾਦ ਪਾਣੀ ਉਹਦੀ ਬੰਦਗੀ ਕਰਦਿਆਂ ਉਹਦੇ ਗੁਣ ਗਾਉਂਦਿਆਂ ਅੰਦਰ ਹੈਰਾਨੀ ਪ੍ਰਗਟ ਹੋਈ ਜਾਂਦੀ। ਮਾਲਕ ਤੇਰੇ ਏਡੇ ਵੱਡੇ ਪਰਉਪਕਾਰ, ਸਭ ਕਹਿੰਦੇ ਹੇ ਪ੍ਰਭੂ ਮੈਂ ਤੇਰੇ ਗੁਣ ਗਾਉਂਦਾ ਹਾਂ ਜਿਹਦੀ ਵਡਿਆਈ ਇੰਨੀ ਅਚਰਜਮਈ ਹੈਰਾਨ ਕਰਨ ਵਾਲੀ ਹੈ, ਜਾਂ ਸਮੁੱਚੇ ਰੂਪ ਵਿੱਚ ਕਹਿ ਦਈਏ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰਦੇ ਨੇ ਹੇ ਨਾਨਕ, ਉਸ ਪ੍ਰਭੂ ਦੇ ਗੁਣ ਗਾਵੋ ਜਿਸ ਸਵਾਮੀ ਮਾਲਕ ਦੀ ਵਡਿਆਈ ਜਿਹੜੀ ਹੈ ਬੜੀ ਹੈਰਾਨ ਕੁੰਨ ਹੈ, ਬੜੀ ਅਚਰਜਮਈ ਹੈ, ਬੜੀ ਵਿਸਮਾਦਮਈ ਹੈ, ਅੰਦਰ ਇੱਕ ਹੈਰਾਨੀਜਨਕ ਕੌਤਕ ਵਾਪਰਦਾ ਕਿ ਇੰਨੀਆਂ ਤੇਰੀਆਂ ਵਡਿਆਈਆਂ ਨੇ, ਏਡੇ ਤੇਰੇ ਪਰਉਪਕਾਰ ਨੇ। ਸਤਿਗੁਰੂ ਕਿਰਪਾ ਕਰਨ, ਪਾਵਨ ਮੁੱਖ ਵਾਕ ਅਤੇ ਲੜੀਵਾਰ ਗੁਰਬਾਣੀ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਨਕੁਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਆਓ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਸਾਂਤ ਸਹਿਜ ਆਨੰਦ ਕਨੇਰੇ ਬਿਨਸੇ ਭੂਖ ਸਬਾਈ, ਨਾਨਕ ਗੁਣ ਗਾਵਹਿ ਸਵਾਮੀ ਕੇ ਅਚਰਜ ਜਿਸ ਵਡਿਆਈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।